ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਸ਼ਾਂਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਾਹੇ ਨਾਈਆ ਨਾਤਾ ਸੋ ਪਰਵਾਣ ਸੱਚ ਕਮਾਈਆ ਕਾਇਆ ਕੂੜ ਵਿਗਾੜ ਕਾਹੇ ਨਾਈਆ ਨਾਤਾ ਸੋ ਪਰਵਾਣ ਸੱਚ ਕਮਾਈਆ ਜਬ ਸਾਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਆ ਲਿਖੇ ਬਾਜੋ ਸੁਰਤ ਨਾਹੀ ਬੋਲ ਬੋਲ ਗਵਾਈਆ ਜਿਥੈ ਜਾਏ ਬਹੀਆ ਭਲਾ ਕਹੀਆ ਸੁਰਤ ਸ਼ਬਦ ਲਿਖਾਈਆ ਕਾਇਆ ਕੂੜ ਵਿਗਾੜ ਕਾਹੇ ਨਾਈਆ ਜਿਥੈ ਜਾਏ ਬਹੀਆ ਭਲਾ ਕਹੀਆ ਸੁਰਤ ਸ਼ਬਦ ਲਿਖਾਈਆ ਕਾਇਆ ਕੂੜ ਵਿਗਾੜ ਕਾਹੇ ਨਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀਓ ਜਿਉਂ ਬੁਲਾਵੇ ਤਿਉਂ ਬੋਲੇ ਸਾਨੂੰ ਕੁਦਰਤ ਕਵਲ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਜੀ ਦਾ ਇੱਕ ਬਚਨ ਬੜਾ ਪਿਆਰਾ ਹੈ, ਗੁਰਸਿੱਖੀ ਦਾ ਕਰਮ ਇਹ ਗੁਰ ਫੁਰਮਾਏ ਗੁਰਸਿੱਖ ਕਰਨਾ। ਗੁਰਸਿੱਖੀ ਦਾ ਇਹ ਕਰਮ ਹੈ ਜੋ ਗੁਰੂ ਕਹਿੰਦਾ ਉਹ ਸਿੱਖ ਕਮਾਉਂਦਾ ਹੈ, ਇਹ ਗੁਰਸਿੱਖੀ ਹੈ। ਗੁਰੂ ਕੀ ਕਹਿੰਦੇ ਨੇ ਇਹ ਸੱਚਖੰਡ ਹਰਿਮੰਦਰ ਸਾਹਿਬ ਅੱਜ ਅੰਮ੍ਰਿਤ ਵੇਲੇ ਇਨਸਾਨੀਅਤ ਨੂੰ ਕੀ ਕੁਝ ਕਮਾਉਣਾ ਚਾਹੀਦਾ ਹੈ ਉਹਦਾ ਪਾਵਨ ਉਪਦੇਸ਼ ਸ੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰ ਜੀ ਨੇ ਤਖ਼ਤ ਤੇ ਬਿਰਾਜਮਾਨ ਹੋ ਕੇ ਇਹ ਪਾਵਨ ਹੁਕਮ ਬਖਸ਼ਿਸ਼ ਕੀਤਾ। ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਹੀ ਫਿਰ ਜਿਵੇਂ ਕਮਾ ਸਕਦੇ ਹਾਂ। ਸਾਹਿਬ ਨੇ ਕਿਰਪਾ ਕੀਤੀ ਹੈ, ਮਨੁੱਖ ਨੂੰ ਇੱਕ ਬਹੁਤ ਗੁੱਝੀ ਭਾਵਨਾ ਦੀ ਬਾਤ ਸਮਝ ਆਈ ਹੈ। ਪਹਿਲਾਂ ਪਹਿਲ ਕਦੇ ਜਦੋਂ ਮਨੁੱਖ ਨੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੋਏਗੀ ਧਰਤੀ ਦੇ ਤਖਤੇ ਉੱਤੇ, ਤਾਂ ਉਦੋਂ ਉਹਨੇ ਆਪਣੀਆਂ ਪ੍ਰਮੁੱਖ ਲੋੜਾਂ ਸਮਝ ਕੇ, ਉਹਨੇ ਸੁੱਖ ਸਹੂਲਤਾਂ ਨੂੰ ਮੱਦੇਨਜ਼ਰ ਰੱਖ ਕੇ ਤੇ ਉੱਥੋਂ ਸ਼ੁਰੂਆਤ ਕੀਤੀ ਹੋਏਗੀ। ਜਿਵੇਂ ਪਾਣੀ ਜ਼ਿੰਦਗੀ ਦੀ ਮੁੱਢਲੀ ਜ਼ਰੂਰਤ ਹੈ, ਸਾਹਿਬ ਦੀ ਬਾਣੀ ਦਾ ਅੰਮ੍ਰਿਤ ਬੋਲ ਵੀ ਹੈ, ਪਹਿਲਾਂ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਈ। ਤਾਂ ਮਨੁੱਖ ਨੇ ਵਗਦੇ ਪਾਣੀਆਂ ਦੇ ਕਿਨਾਰੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ, ਪਰ ਪਾਣੀਆਂ ਦੇ ਵਹਿਣ ਕਈ ਵਾਰੀ ਵਗ ਪੈਣੇ ਤੇ ਮਨੁੱਖ ਨੂੰ ਫਿਰ ਉਜੜਨਾ ਪੈਣਾ। ਇਹਨੇ ਕੋਸ਼ਿਸ਼ ਕੀਤੀ ਵੀ ਪਾਣੀਆਂ ਦੇ ਕਿਨਾਰੇ ਤੋਂ ਕੁਝ ਹਟ ਕੇ ਮੈਂ ਆਪਣੇ ਨਗਰ ਪਿੰਡ ਵਸਾਵਾਂ, ਉੱਥੇ ਵਸ ਕੇ ਰਹਿਣ ਲੱਗ ਪਏ। ਪਰ ਪਾਣੀ ਦੀ ਲੋੜ ਇਹਨੇ ਵਗਦੇ ਪਾਣੀਆਂ ਕੋਲੋਂ ਸ਼ੁਰੂ ਕਰਨੀ, ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ। ਹੁਣ ਕਦੇ ਕਦਾਈ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਤੇ ਜਾ ਕੇ ਇਸ਼ਨਾਨ ਕਰ ਆਉਣਾ, ਇਸ਼ਨਾਨ ਕਰਕੇ ਉੱਥੇ ਜਿੰਨੀ ਜਿੰਨੀ ਮਨੁੱਖ ਨੂੰ ਸੋਝੀ ਸੀ ਰੱਬ ਰੱਬ ਕਰ ਲੈਣ। ਹੁਣ ਜਦੋਂ ਨਗਰ ਦੇ ਲੋਕਾਂ ਨੇ ਗੱਲ ਵੇਖੀ ਵੀ ਜਿਹੜੇ ਲੋਕ ਇਸ਼ਨਾਨ ਕਰਦੇ ਨੇ ਇੱਥੇ ਬੈਠ ਕੇ ਰੱਬ ਰੱਬ ਕਰਦੇ ਨੇ, ਸ਼ਾਇਦ ਇਹ ਕੋਈ ਕੰਢਾ ਜਿਹੜਾ ਪਾਣੀ ਦਾ ਇਹੋ ਹੀ ਰੱਬ ਦੀ ਬੰਦਗੀ ਕਰਨ ਦਾ ਸਥਾਨ ਹੈ, ਉੱਥੋਂ ਸ਼ਬਦ ਤੀਰਥ ਬਣ ਗਿਆ। ਕਿਉਂਕਿ ਜਿੱਥੇ ਬੈਠਣ, ਜਿੱਥੇ ਰੱਬ ਦੇ ਪਿਆਰੇ, ਜਿੱਥੇ ਬੈਸਣ ਸਾਧ ਜਨ, ਸੋ ਥਾਂ ਸੋ ਹੁੰਦਾ, ਉਹ ਥਾਂ ਦੀ ਕਦਰ ਕੀਮਤ ਵੱਧ ਜਾਂਦੀ, ਕੁਦਰਤੀ ਗੱਲ ਹੈ। ਲੋਕਾਂ ਨੇ ਸੋਚ ਲਿਆ ਸ਼ਾਇਦ ਪਾਣੀ ਦੇ ਕਿਨਾਰੇ ਬੈਠ ਕੇ ਰੱਬ ਰੱਬ ਕਰਨ ਦੇ ਨਾਲ ਅਸੀਂ ਬਹੁਤਾ ਰੱਬ ਦੇ ਨੇੜੇ ਹੋ ਸਕਦੇ ਹਾਂ। ਸਮਾਂ ਆਇਆ, ਅਸਲੀਅਤ ਬਦਲ ਗਈ, ਉਹਨੇ ਰੱਬ ਰੱਬ ਕਰਨਾ ਤੇ ਛੱਡ ਦਿੱਤਾ ਤੇ ਸਿਰਫ ਤੀਰਥਾਂ ਤੇ ਇਸ਼ਨਾਨ ਕਰਨਾ ਇੱਕ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ। ਆਉਣ ਵਾਲੇ ਸਮੇਂ ਦੇ ਵਿੱਚ ਧਰਮ ਦੀ ਦੁਨੀਆਂ ਵਿੱਚ ਇੱਕ ਬੜਾ ਵੱਡਾ ਕਰਮ ਕਾਂਡ ਬਣ ਕੇ ਰਹਿ ਗਿਆ, ਇਹਦੀ ਅਸਲੀਅਤ ਗੁਆਚ ਗਈ। ਜਿਹੜੀ ਅਸਲ ਵਿੱਚ ਕਹਾਣੀ ਸੀ ਉਹ ਤੇ ਗੁਆਚ ਗਈ, ਕਿਉਂਕਿ ਆਮ ਘਰਾਂ ਚ ਰਲਕੇ ਨਹੀਂ ਸੁਣਾਉਂਦੇ, ਆਮ ਘਰਾਂ ਚ ਟੂਟੀਆਂ ਨਹੀਂ ਸੁਣਾਉਂਦੀਆਂ, ਆਮ ਘਰਾਂ ਚ ਪਾਣੀ ਨਹੀਂ ਸੀ ਹੁੰਦਾ, ਇਹ ਵਗਦੇ ਪਾਣੀਆਂ ਦੇ ਕਿਨਾਰੇ ਨਹਾਉਣ ਲੱਗ ਪਿਆ। ਇਹਨੇ ਉਸੇ ਨੂੰ ਕੀਰਤ ਬਣਾ ਕੇ, ਇੱਕ ਕਰਮ ਕਾਂਡ ਬਣਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਇਸੇ ਦਾ ਨਾਮ ਧਰਮ ਰੱਖ ਲਿਆ। ਹੁਣ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਸ਼ੁਰੂ ਹੋਈ, ਉਸ ਤੋਂ ਪਹਿਲਾਂ ਤੀਰਥਾਂ ਦੇ ਉੱਤੇ ਇੱਕ ਬੜਾ ਵੱਡਾ ਕਰਮ ਕਾਂਡ ਹੋਣ ਲੱਗ ਪਿਆ ਸੀ। ਉਹ ਜਿਹੜੀ ਅਸਲ ਵਿਚਾਰ ਹੈ ਉਹਨੂੰ ਛੱਡ ਕੇ ਲੋਕ ਕਰਮ ਕਾਂਡ ਦੀ ਦੁਨੀਆਂ ਵਿੱਚ ਉਲਝ ਚੁੱਕੇ ਹੋਏ ਸਨ। ਸਤਿਗੁਰੂ ਜੀ ਨੇ ਇੱਕ ਨਵੀਂ ਦਾਤ, ਨਵੀਂ ਵਿਚਾਰਧਾਰਾ ਮਨੁੱਖ ਦੇ ਸਾਹਮਣੇ ਰੱਖੀ। ਹਜ਼ੂਰ ਕਹਿਣ ਲੱਗੇ, ਭਲਿਆ ਤੇਰੇ ਮਨ ਦਾ ਭੁਲੇਖ ਹੈ, ਜੇ ਤੂੰ ਇਹ ਸੋਚੇ ਵੀ ਮੈਂ ਕੇਵਲ ਇਸ਼ਨਾਨ ਕਰਕੇ ਰੱਬ ਦੇ ਘਰ ਕਬੂਲ ਹੋ ਸਕਦਾ, ਇਹ ਤੇਰੀ ਮਨ ਦੇ ਵਿਚਾਰ ਦੀ ਇੱਕ ਆਪਣੇ ਮਨ ਦਾ ਧਰਮ ਤੇ ਤੇਰੀ ਵਹਿਮ ਦੀ ਵਿਚਾਰ ਹੋ ਸਕਦੀ ਹੈ, ਪਰ ਇਹ ਧਰਮ ਦੀ ਵਿਚਾਰ ਨਹੀਂ ਹੈ, ਇਹ ਧਰਮ ਦੀ ਵਿਚਾਰ ਨਹੀਂ ਹੈ। ਕੁਝ ਇੱਕ ਗੁਰਬਾਣੀ ਦੀਆਂ ਜਾਂ ਗੁਰਦੇਵ ਦੀਆਂ ਪਾਵਨ ਪਵਿੱਤਰ ਵਿਚਾਰਾਂ ਮੈਂ ਆਪ ਜੀ ਨੂੰ ਸਮਝਿਆ ਕਰਾਂ। ਜਪਜੀ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਪੜ੍ਹਦੇ ਹੋ, ਤੀਰਥ ਨਾਵਾਂ ਜੇ ਤਿਸ ਭਾਵਾਂ, ਮੈਂ ਤੀਰਥ ਤੇ ਇਸ਼ਨਾਨ ਤੇ ਤਾਂ ਕਰਾਂ ਸਾਈਆਂ ਜੇ ਤੈਨੂੰ ਚੰਗਾ ਲੱਗਦਾ ਹੋਵਾਂ, ਬਿਨ ਭਾਵੇਂ ਕੇ ਨਹਾਏ ਕਰੀ, ਮੈਂ ਜਦ ਤੈਨੂੰ ਭਾਉਂਦਾ ਹੀ ਨਹੀਂ ਤੇ ਫਿਰ ਮੈਂ ਇਸ਼ਨਾਨ ਕਰਕੇ ਕੀ ਕਰਨਾ, ਮੈਨੂੰ ਉਸ ਇਸ਼ਨਾਨ ਦਾ ਵੀ ਕੀ ਲਾਭ ਹੈ ਜੇ ਤੇਰੇ ਨਾਲ ਮੇਰਾ ਮਿਲਾਪ ਹੀ ਨਹੀਂ ਹੋਣਾ। ਤੀਰਥ ਨਾਵਾਂ ਜੇ ਤਿਸ ਭਾਵਾਂ, ਬਿਨ ਭਾਵੇਂ ਕੇ ਨਹਾਏ ਕਰੀ, ਜੇਤੀ ਸਿੱਖ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੇ ਨਹੀਂ, ਤੇ ਜੇ ਤੈਨੂੰ ਇਹ ਨਹੀਂ ਪਾਉਂਦਾ, ਪਰ ਮੈਨੂੰ ਇਹ ਅਗਲੀ ਪੰਕਤੀ ਦੱਸਦੀ ਹੈ, ਜੇ ਤੈਨੂੰ ਕੋਈ ਪਾਉਂਦਾ ਹੀ ਨਹੀਂ, ਜਿਤਨੀ ਮੈਂ ਕਾਇਨਾਤ ਵੇਖੀ ਹੈ ਉਹਦੇ ਵਿੱਚ ਜਿਹੜੇ ਲੋਕ ਤੈਨੂੰ ਪਾਉਂਦੇ ਨੇ, ਜੋ ਤੈਨੂੰ ਚੰਗਾ ਲੱਗਦਾ ਤੂੰ ਉਹੀਓ ਉਹਨਾਂ ਨੂੰ ਦਾਤ ਦੇਵੈ, ਤੇਰੇ ਪਾਉਣ ਤੋਂ ਬਿਨਾਂ, ਤੇਰੇ ਦਰ ਤੇ ਪ੍ਰਵਾਨ ਹੋਣ ਤੋਂ ਬਿਨਾਂ ਜ਼ਿੰਦਗੀ ਵੀ ਲੇਖੇ ਨਹੀਂ ਲੱਗਣੀ। ਮੇਰ ਭਾਣੇ ਕੇ ਨਾਏ ਕਰੀ, ਜੇ ਕਿਸੇ ਕਿਉਂ ਪਾਈ ਵੇਖਾਂ, ਮੇਰ ਕਰਮਾਂ ਕਹਿ ਮਿਲੇ ਨਹੀਂ, ਮੱਤ ਵਿੱਚ ਰਤਨ ਜਵਾਹਰ ਮਾਣਕ, ਉਹ ਸੱਜਣਾ ਤੇਰੇ ਤਾਂ ਅੰਦਰ ਹੀ ਰੱਬ ਨੇ ਸਭ ਕੁਝ ਰੱਖਿਆ ਹੋਇਆ, ਪਰ ਅੰਦਰਲਾ ਦਿਸਦਾ ਕਿਉਂ ਨਹੀਂ, ਤੈਨੂੰ ਤੀਰਥ ਤੇ ਜਾ ਕੇ ਨਹੀਂ ਦਿਸਣਾ। ਜੇ ਤੂੰ ਅੰਦਰ ਵੇਖਣਾ ਚਾਹੁੰਦਾ, ਜੇ ਇੱਕ ਗੁਰ ਕੀ ਸਿੱਖ ਸੁਣੀ, ਇੱਕ ਗੁਰੂ ਦੀ ਸਿੱਖਿਆ ਸੁਣ ਕੇ ਦੇਖ, ਇੱਕ ਗੁਰੂ ਦਾ ਉਪਦੇਸ਼ ਸੁਣ ਕੇ ਦੇਖ, ਆਪਣੇ ਅੰਦਰ ਗੁਰੂ ਦਾ ਉਪਦੇਸ਼ ਵਸਾ ਕੇ ਵੇਖ, ਮੱਤ ਵਿੱਚ ਰਤਨ ਜਵਾਹਰ ਮਾਲਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਬੀਰ ਸਾਹਿਬ ਦਾ ਬਚਨ ਬੜਾ ਪਿਆਰਾ, ਕਬੀਰ ਠਾਕੁਰ ਪੂਜੈ ਮੂਲ ਲੈ ਮਨ ਹਟ ਤੀਰਥ ਜਾਹੇ ਦੇਖਾ ਦੇਖੀ ਸਵਾਂਗ ਧਰ ਉਲੇ ਭਟਕਾ ਖਾਹੇ ਕਹਿਣ ਲੱਗੇ ਉਲੇ ਭਟਕੇ ਖਾਹੇ ਕਹਿਣ ਲੱਗੇ ਇਹ ਗੱਲ ਚੇਤਾ ਰੱਖੀ ਸਜਣਾ ਜਿਹੜੇ ਲੋਕ ਸੋਚਦੇ ਨੇ ਮੈਂ ਪੱਥਰ ਦੀ ਕੋਈ ਦਾਤ ਖਰੀਦ ਕੇ ਤੇ ਉਹਦੀ ਪੂਜਾ ਕਰਕੇ ਮੈਂ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਂਗਾ ਜਿਹੜੇ ਲੋਕਾਂ ਦੇ ਮਨਾਂ ਦੀ ਇਹ ਭਰਮ ਭਾਵਨਾ ਬਣੀ ਹੋਵੇ ਉਹ ਸ਼ਾਇਦ ਮੈਂ ਕਿਸੇ ਤੀਰਥ ਤੇ ਜਾ ਕੇ ਇਸ਼ਨਾਨ ਕਰਿਆ ਉੱਥੋਂ ਦੇ ਪਾਣੀ ਦੀ ਕੋਈ ਮਹਾਨ ਮਹਾਨਤਾ ਹੋਵੇਗੀ ਕਹਿਣ ਲੱਗੇ ਜੇ ਤੂੰ ਇਹ ਭਾਵਨਾ ਰੱਖ ਕੇ ਇਸ਼ਨਾਨ ਕਰਨਾ ਤਾਂ ਚੇਤਾ ਰੱਖੀ ਤੇਰੇ ਮਨ ਦਾ ਭਰਮਾ ਸਜਣਾ ਗੁਰਦੇਵ ਦਾ ਇੱਕ ਬਚਨ ਹੋਰ ਵਿਚਾਰ ਲਈਏ ਜਲ ਕੈ ਮੱਜਣ ਜੇ ਗੱਤ ਹੋਵੇ ਨਿਤ ਨਿਤ ਮੇਂਢਕ ਨਹਾਵੈ ਜੈਸੇ ਮੇਂਢਕ ਤੈਸੇ ਓਏ ਨਰ ਫਿਰ ਫਿਰ ਜੋਨੀ ਆਵੈ ਕਹਿਣ ਲੱਗੇ ਜਿਵੇਂ ਪਾਣੀਆਂ ਦੇ ਕਿਨਾਰੇ ਤੇ ਨਿਤ ਦਿਹਾੜੇ ਡੱਡੂ ਰਹਿੰਦਾ ਉਹ ਪਤਾ ਨੀ ਕਿੰਨੀ ਕੁ ਵਾਰੀ ਚੁੱਭੀ ਮਾਰਦਾ ਉਹ ਪਤਾ ਨੀ ਕਿੰਨੀ ਕੁ ਵਾਰੀ ਪਾਣੀ ਦੇ ਵਿੱਚ ਰਹਿੰਦਾ ਪਰ ਚੇਤਾ ਰੱਖੀ ਸਜਣਾ ਜੇ ਤੂੰ ਇਹ ਤੀਰਥਾਂ ਤੇ ਇਸ਼ਨਾਨ ਕਰਕੇ ਤੈਨੂੰ ਇਹ ਧਰਮ ਸਮਝੀ ਬੈਠਾ ਫਿਰ ਤੇਰੇ ਨਾਲੋਂ ਕਿਤੇ ਵਧੀਕ ਧਰਮ ਜਿਹੜਾ ਨਾ ਉਹ ਡੱਡੂ ਕਮਾਉਂਦਾ ਪਰ ਕੀ ਉਹਦੇ ਜੀਵਨ ਦੀ ਭਟਕਣਾ ਮੁੱਕ ਗਈ ਨਹੀਂ ਉੱਥੇ ਚਲੋ ਅਣਜਾਣ ਕੋਈ ਜੀਵ ਹੈ ਪਰ ਬੰਦਿਆ ਤੈਨੂੰ ਤੇ ਪਤਾ ਹੋਣਾ ਚਾਹੀਦਾ ਸੀ ਤੂੰ ਤੇ ਦੁਨੀਆਂ ਦਾ ਸਿੱਕਦਾਰ ਹੈ ਤੈਨੂੰ ਤੇ ਪਤਾ ਹੋਣਾ ਚਾਹੀਦਾ ਸੀ ਵੀ ਜਲ ਦੇ ਇਸ਼ਨਾਨ ਨਾਲ ਕੇਵਲ ਜ਼ਿੰਦਗੀ ਪਵਿੱਤਰ ਨਹੀਂ ਹੋਣੀ ਕੇਵਲ ਮੈਂ ਮਾਲਕ ਦੇ ਦਰ ਤੇ ਪ੍ਰਵਾਨ ਨਹੀਂ ਹੋਣਾ ਇੱਕ ਬੱਚੇ ਨੂੰ ਹੋਰ ਖਿਆਲ ਕਰਿਓ ਨਹਾਵਣ ਕੋ ਤੀਰਥ ਘਨੇ ਮਨ ਬੌਰਾ ਰੇ ਪੂਜਨ ਕੋ ਬਹੁ ਦੇਵ ਕਹੋ ਕਬੀਰ ਛੁੱਟਣ ਨਹੀਂ ਮਨ ਬੌਰਾ ਰੇ ਛੁੱਟਣ ਹਰ ਕੀ ਸੇਵ ਕਹਿਣ ਲੱਗੇ ਜੇ ਤੂੰ ਰੱਬ ਦੇ ਦਰ ਤੇ ਸੁਰਖਰੂ ਹੋਣਾ ਚਾਹੁੰਦੇ ਸੁਰਖਰੂ ਹੋਣ ਦਾ ਇੱਕੋ ਇੱਕ ਢੰਗ ਹੈ ਤੂੰ ਮਾਲਕ ਦੀ ਵਿਚਾਰ ਧਾਰਾ ਨੂੰ ਆਪਣੇ ਹਿਰਦੇ ਚ ਵਸਾ ਫਿਰ ਹੀ ਮਾਲਕ ਦੇ ਦਰ ਤੇ ਕਬੂਲ ਹੋ ਸਕਦਾ ਫਿਰ ਹੀ ਸਾਈ ਦੇ ਦਰ ਤੇ ਪ੍ਰਵਾਨ ਹੋ ਸਕਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਬੜੀ ਪਿਆਰੀ ਰਹਿਮਤ ਕੀਤੀ ਉਹਨਾਂ ਨੇ ਇੱਕ ਪਾਵਨ ਗੁਰਵਾਕ ਬਖਸ਼ਿਸ਼ ਕੀਤਾ ਹੈ ਤੇ ਉਹ ਗੁਰਵਾਕ ਬਹੁਤੀਆਂ ਸਿੱਖ ਸੰਗਤਾਂ ਨੂੰ ਯਾਦ ਵੀ ਹੋਵੇਗਾ ਕਹਿਣ ਲੱਗੇ ਸਜਣਾ ਕਿਤੇ ਤੀਰਥਾਂ ਤੇ ਜਾਣ ਵਾਲੇ ਬੰਦੇ ਨੂੰ ਤੂੰ ਧਰਮੀ ਨਾ ਸਮਝ ਲਵੀ ਤੇਰੇ ਮਨ ਦਾ ਭੁਲੇਖਾ ਹੋਵੇਗਾ ਕਹਿਣ ਲੱਗੇ ਇੱਕ ਗੱਲ ਚੇਤਾ ਰੱਖੀ ਮੈਂ ਤੈਨੂੰ ਉਹਦੇ ਅੰਦਰ ਦੀ ਤਸਵੀਰ ਵਿਖਾਉਣਾ ਕਿਉਂਕਿ ਸਾਈ ਨੇ ਤਾਂ ਅੰਦਰ ਹੀ ਵੇਖਣਾ ਹੈ ਨਾ ਮਾਲਕ ਨੇ ਤਾਂ ਅੰਦਰ ਹੀ ਵੇਖਣਾ ਹੈ ਨਾ ਤੈਨੂੰ ਮੈਂ ਉਹਦੇ ਅੰਦਰ ਦੀ ਤਸਵੀਰ ਵਿਖਾਉਣਾ ਅੰਦਰ ਦੀ ਉਹਦੀ ਤਸਵੀਰ ਕੀ ਹੈ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨੇ ਫਲ ਜਾਤ ਤੇਹੇ ਜੋ ਕੁੰਚਰ ਇਸ਼ਨਾਨ ਇੱਕ ਨਿੱਕੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਕਦੇ ਬੰਦਾ ਉਹ ਕੰਮ ਨਹੀਂ ਕਰਦਾ ਜਿਹਦਾ ਮੈਨੂੰ ਕੋਈ ਲਾਭ ਨਾ ਹੋਣਾ ਹੋਵੇ ਪਰ ਉਹ ਬੰਦਾ ਕੰਮ ਜ਼ਰੂਰ ਕਰਦਾ ਜਿਹਦੇ ਨਾਲ ਮੈਨੂੰ ਕੋਈ ਲਾਭ ਹੋਣਾ ਹੋਵੇ ਹਜ਼ੂਰ ਕਹਿੰਦੇ ਭਲਿਆ ਜਿਹੜੇ ਲੋਕ ਤੀਰਥਾਂ ਤੇ ਦਾਨ ਪੁੰਨ ਕਰਦੇ ਨੇ ਤੀਰਥਾਂ ਤੇ ਜਾ ਕੇ ਇਸ਼ਨਾਨ ਪਾਨ ਕਰਦੇ ਨੇ ਇੱਕ ਬ੍ਰਹਮਣੀ ਸੋਚ ਦਾ ਅੰਗ ਹੈ ਉਹਨੇ ਆਪਣੇ ਹਲਵਾ ਪੂਰੀ ਚੱਲਦਾ ਰੱਖਣ ਵਾਸਤੇ ਕਈ ਇੱਕ ਤੀਰਥਾਂ ਦੀ ਮਹਾਨਤਾ ਬਣਾ ਦਿੱਤੀ ਪਰ ਚੇਤਾ ਰੱਖੀ ਉਹਨਾਂ ਤੀਰਥਾਂ ਤੇ ਜਾ ਕੇ ਜੇ ਤੂੰ ਰੱਬ ਦੇ ਨੇੜਤਾ ਚਾਹੁੰਦਾ ਇਹ ਤੇਰੇ ਮਨ ਦਾ ਭਰਮ ਹੈ ਰੱਬ ਦੀ ਨੇੜਤਾ ਨਹੀਂ ਜੀ ਹੋ ਸਕਦੀ ਫਿਰ ਮੈਂ ਇੱਕ ਬੇਨਤੀ ਕਰਾਂ ਸਤਿਗੁਰਾਂ ਕੈਸੇ ਕੈਸੇ ਪਿਆਰੇ ਬੋਲ ਬਖਸ਼ਿਸ਼ ਕੀਤੇ ਨੇ ਕਹਿਣ ਲੱਗੇ ਭਲਿਆ ਅੰਦਰੋਂ ਝੂਠੇ ਬੜਾ ਸੌਖਾ ਜਿਹਾ ਬਚਨ ਹੈ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਹਾਵੈ ਉਤਰੇ ਨਾਹੀ ਮੈਲ ਜਿਨ ਪੱਟ ਅੰਦਰ ਜਿਨ੍ਹਾਂ ਦਾ ਅੰਦਰ ਰੇਸ਼ਮ ਵਰਗਾ ਹੈ ਜਿਨ੍ਹਾਂ ਦਾ ਅੰਦਰ ਪਵਿੱਤਰ ਹੈ ਜਿਨ੍ਹਾਂ ਦਾ ਅੰਦਰ ਪਿਆਰਾ ਹੈ ਜਿਨ ਪੱਟ ਅੰਦਰ ਬਾਹਰ ਗੁੰਦਰ ਉਹ ਦੇਖਣ ਨੂੰ ਭਾਵੇਂ ਸਾਦੇ ਲੱਗਦੇ ਨੇ ਜਿਨ ਪੱਟ ਅੰਦਰ ਬਾਹਰ ਗੁੰਦਰ ਤੇ ਭਲੇ ਸੰਸਾਰ ਤਿਲ ਮੇਹੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ ਪਰਵਾਹ ਨਹੀਂ ਕਿਸੇ ਤੇਰੀ ਬਾਤ ਸੱਚੈ ਨਾ ਉਹ ਮਨਾ ਤੂੰ ਜੇ ਬਣਨਾ ਹੀ ਹੈ ਨਾ ਤੇ ਉਹਨਾਂ ਵਰਗਾ ਬਣ ਕੇ ਵੇਖ ਜਿਨ੍ਹਾਂ ਦੇ ਅੰਦਰ ਸੱਚ ਹੈ ਸੱਚ ਤਾਂ ਪਰ ਜਾਣੀ ਹੈ ਜਾਂ ਨਿਜੈ ਸੱਚਾ ਕੋਏ ਕੂੜ ਕੀ ਮਲ ਉਤਰੈ ਤਨ ਕਰੇ ਗੱਛਾ ਧੋਏ ਜੇ ਤੇਰੇ ਅੰਦਰ ਸੱਚ ਨਹੀਂ ਨਾ ਹਿਰਦੈ ਕਪਟ ਮੁੱਖ ਗਿਆਨੀ ਝੂਠੇ ਕਹਾਂ ਬਿਲੋਬਸ ਪਾਨੀ ਕਾਇਆ ਮਾਂਜਸ ਕੌਣ ਗੁਨਾ ਤੂੰ ਕਾਇਆ ਨੂੰ ਮਾਂਜਦਾ ਨਾ ਕੀ ਗੁਣ ਹੈ ਤੇਰਾ ਕੀ ਲਾਭ ਹੈ ਕਾਇਆ ਮਾਂਜਿਸ ਕੌਣ ਗੁਣਾ ਜੋ ਘੱਟ ਪੀਤਰ ਹੈ ਮਲਨਾ ਜਦੋਂ ਤੇਰਾ ਅੰਦਰ ਤੇ ਗੰਦਗੀ ਨਾਲ ਭਰਿਆ ਹੋਇਆ ਲੋਕੀ ਅਕਸਰ ਤੀਰਥ ਨਹਾਈ ਕੌੜਾ ਪਨ ਤੂੰ ਨਾ ਜਾਈ ਕਹਿਣ ਲੱਗੇ ਤੇਰੇ ਅੰਦਰੋਂ ਕੌੜਾ ਪਨ ਨਹੀਂ ਜਾਣਾ ਤੂੰ ਅੰਦਰ ਦੀ ਗੱਲ ਸੱਚ ਵਿਚਾਰ ਧਾਰਾ ਦੀ ਤੇ ਧਾਰਨ ਨਹੀਂ ਕਰਦਾ ਬਾਹਰੀ ਤੌਰ ਤੇ ਕਿਹੜਾ ਕਰਮ ਕਾਂਡਾਂ ਵਿੱਚ ਉਲਝਿਆ ਹੋਇਆ ਸਤਿਗੁਰ ਜੀ ਨੇ ਅੰਮ੍ਰਿਤਮਈ ਬਚਨ ਬਖਸ਼ਿਸ਼ ਕੀਤਾ ਕਹਿਣ ਲੱਗੇ ਵੇਖ ਤੈਨੂੰ ਮੈਂ ਇੱਕ ਤਸਵੀਰ ਵਿਖਾਉਣਾ ਇਹ ਦੋ ਸ਼ਬਦ ਬੜੇ ਧਿਆਨ ਨਾਲ ਸੁਣੇ ਲਏ ਇਹ ਦੋਵੇਂ ਸ਼ਬਦ ਅਨੰਦ ਸਾਹਿਬ ਦੀ ਪਾਵਨ ਬਾਣੀ ਵਿੱਚ ਹੈ ਤੇ ਗੁਰਬਾਣੀ ਪੜ੍ਹਨ ਵਾਲਾ ਸਿੱਖ ਜਾਣਦਾ ਅਕਸਰ ਰੱਬੀ ਬਾਣੀ ਦੇ ਪਾਵਨ ਪਵਿੱਤਰ ਬੋਲਦੇ ਹਜ਼ੂਰ ਨੇ ਇੱਕ ਮਨੁੱਖ ਦੀ ਉਹ ਤਸਵੀਰ ਵਿਖਾਈ ਹੈ ਜਿਹੜਾ ਜਨਮ ਆਪਣਾ ਜੂਏ ਵਿੱਚ ਹਾਰ ਰਿਹਾ ਪਰ ਦੂਜੀ ਤਸਵੀਰ ਸਾਹਿਬ ਨੇ ਉਹ ਵਿਖਾਈ ਹੈ ਜਿਹਨੇ ਜਨਮ ਰਤਨ ਖੱਟ ਲਿਆ ਉਹਨੇ ਤੇ ਆਪਾਂ ਅਕਸਰ ਵੇਖਦੇ ਹਾਂ ਨਾ ਵੀ ਮੈਂ ਉਸ ਡਾਕਟਰ ਕੋਲੋਂ ਇਲਾਜ ਕਰਵਾਵਾਂ ਜਿਹੜਾ ਮੈਨੂੰ ਬੇਰ ਉਠਤਾ ਦੇਵੇ ਮੈਂ ਉਸ ਸਕੂਲ ਵਿੱਚ ਆਪਣੇ ਬੱਚਿਆਂ ਨੂੰ ਪਾਵਾਂ ਜਿੱਥੇ ਮੇਰੇ ਬੱਚੇ ਪਾਸ ਹੋ ਜਾਣ ਸਾਹਿਬ ਕਹਿੰਦੇ ਫਿਰ ਤੂੰ ਇਹ ਕਿਉਂ ਨਹੀਂ ਸੋਚਦਾ ਵੀ ਮੈਂ ਉਹੋ ਜਿਹੇ ਕਰਮ ਕਰਾਂ ਜਿਹਦੇ ਨਾਲ ਮੈਂ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾ ਜੇ ਮਾਲਕ ਦੇ ਦਰ ਤੇ ਪ੍ਰਵਾਨ ਹੀ ਨਹੀਂ ਹੋਣਾ ਫਿਰ ਉਹੋ ਜਿਹੇ ਕਰਮਾਂ ਦਾ ਤਿਆਗ ਕਰ ਦੇ ਹਜ਼ੂਰ ਨੇ ਦੋ ਤਸਵੀਰਾਂ ਸਾਨੂੰ ਬਿਲਕੁਲ ਬਰਾਬਰ ਰੱਖ ਕੇ ਦਿਖਾਈਆਂ ਨੇ ਇੱਕ 19ਵੀਂ ਪੌੜੀ ਤੇ ਇੱਕ 20ਵੀਂ ਪੌੜੀ ਅਨੰਦ ਸਾਹਿਬ ਦੀ ਕਦੇ ਖਿਆਲ ਕਰਕੇ ਵੇਖਿਓ ਜੀਓ ਨਿਰਮਲ ਕਹਿਣ ਲੱਗੇ ਬਾਹਰੀ ਤੌਰ ਤੇ ਤਾਂ ਬਾਹਰੋਂ ਨਿਰਮਲ ਜੀਓ ਤਾਂ ਮੈਨੇ ਇਹਨੀ ਜਨਮ ਜੂਏ ਮਾਰਿਆ ਤੇ ਪਿਛਲਾ ਵੱਡਾ ਰੋਗ ਲੱਗਾ ਮਰਨ ਵੱਲੋਂ ਵਿਸਾਰਿਆ ਬੇਟਾ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾਨਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਇਹ ਬਾਣੀ ਦਾ ਬਚਨ ਬੜੇ ਧਿਆਨ ਨਾਲ ਸੁਣੇ ਜੇ ਸਾਹਿਬ ਕਹਿੰਦੇ ਤੂੰ ਇੱਕ ਪਾਸੇ ਕਹਿੰਦਾ ਕਿ ਵੇਦਾਂ ਦੇ ਵਿੱਚ ਨਾਮ ਬੜਾ ਉੱਤਮ ਹੈ ਤੇ ਭਲਿਆ ਤੂੰ ਸੁਣਿਆ ਨਹੀਂ ਫਿਰ ਤੂੰ ਰੱਬ ਦੇ ਨਾਮ ਨਾਲ ਕਿਉਂ ਨਹੀਂ ਜੁੜਿਆ ਫਿਰ ਇਹ ਜਿਉਂ ਬੇਤਾਲਿਆ ਤੂੰ ਅੱਜ ਤੱਕ ਬੇਤਾਲਾ ਹੋਈ ਫਿਰਨਾ ਤੂੰ ਅੱਜ ਤੱਕ ਤੀਰਥਾਂ ਤੇ ਭਟਕਦਾ ਫਿਰਨਾ ਲੋਕਾਂ ਨੂੰ ਭਰਮ ਵਿੱਚ ਫਸਾਉਣਾ ਸੋ ਸੁਣੇ ਰਾਹੀਂ ਫਿਰ ਇਹ ਜਿਉਂ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਹਕੀਕਤ ਕੀ ਹੈ ਜਿਨ੍ਹਾਂ ਨੇ ਆਪਣੇ ਜੀਵਨ ਵਿੱਚੋਂ ਸੱਚ ਨੂੰ ਤਿਆਗ ਦਿੱਤਾ ਕੂੜੇ ਲਾਗੇ ਉਹ ਕੂੜ ਨਾਲ ਲੱਗੇ ਹੋਏ ਨੇ ਤਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਹੀਂ ਮਨਸਾ ਸੱਚ ਸਮਾਣੀ ਜਨਮ ਰਤਨ ਜਿਹਨੇ ਖੱਟਿਆ ਇਹ ਲੋਕ ਨੇ ਜਨਮ ਰਤਨ ਖੱਟਣ ਵਾਲੇ ਜਿਹਨਾਂ ਨੇ ਆਪਣਾ ਆਪਾ ਅੰਦਰੋਂ ਵੀ ਪਵਿੱਤਰ ਕਰ ਲਿਆ ਤੇ ਬਾਹਰੋਂ ਵੀ ਪਵਿੱਤਰ ਕਰ ਲਿਆ ਮੈਂ ਇੱਕ ਵਾਰੀ ਇਸੇ ਖਿਆਲ ਨੂੰ ਇੱਥੇ ਛੱਡਣ ਲੱਗਾ ਕਈ ਵਾਰੀ ਸਾਡੇ ਮਨਾਂ ਦੇ ਵਿੱਚ ਭਾਵਨਾ ਪੈਦਾ ਹੋ ਜਾਏਗੀ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਜੇ ਮੇਰਾ ਬਾਪੂ ਕਹਿ ਰਿਹਾ ਨਾ ਵੀ ਇੱਥੇ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਹੈ ਇੱਥੇ ਬੈਠ ਕੇ ਗੱਲ ਕਰਨ ਵਾਲੇ ਨੂੰ ਕੋਈ ਹੱਕ ਨਹੀਂ ਉਹ ਝੂਠ ਬੋਲੇ ਉਹਦੇ ਦਰ ਤੇ ਝੂਠ ਪ੍ਰਵਾਨ ਹੀ ਨਹੀਂ ਹੋਣਾ ਹੁਣ ਕਈਆਂ ਦੇ ਮਨਾਂ ਵਿੱਚ ਸ਼ੰਕਾ ਹੋ ਸਕਦੀ ਹੈ ਭਈ ਅਸੀਂ ਦਰਬਾਰ ਸਾਹਿਬ ਇਸ਼ਨਾਨ ਕਰਨੇ ਹੈ ਹੋਰ ਥਾਵਾਂ ਤੇ ਇਸ਼ਨਾਨ ਕਰਨੇ ਹੈ ਸੱਚ ਕਹਿਣ ਦੀ ਕੋਸ਼ਿਸ਼ ਕਰਾਂਗਾ ਜੇ ਤੇ ਇਸ਼ਨਾਨ ਪਾਣੀ ਸਮਝ ਕੇ ਹੀ ਕਰਦੇ ਹੋ ਜੇ ਤੇ ਇਸ਼ਨਾਨ ਕੇਵਲ ਇਸ਼ਨਾਨ ਕਰਕੇ ਗੱਲ ਕਰਦੇ ਹੋ ਅੰਦਰ ਵਿਚਾਰ ਧਾਰਾ ਨਹੀਂ ਧਾਰਨ ਕਰਦੇ ਮੇਰੇ ਹਜ਼ੂਰ ਨੇ ਬਚਨ ਬਖਸ਼ਿਸ਼ ਕੀਤੇ ਹੋਏ ਨੇ ਕਰ ਇਸ਼ਨਾਨ ਗੱਲ ਛੱਡ ਨਹੀਂ ਦਿੱਤੀ ਛੱਡੀ ਨਹੀਂ ਹੈ ਗੱਲ ਕਹਿਣ ਲੱਗੇ ਮੈਂ ਤੈਨੂੰ ਜੀਓ ਨਿਰਮਲ ਬਾਹਰੋਂ ਨਿਰਮਲ ਕਰਨਾ ਤੇ ਉਹ ਤਾਂ ਹੀ ਹੋ ਸਕਦਾ ਜੇ ਤੂੰ ਆ ਕੇ ਇੱਥੇ ਪਹਿਲਾਂ ਇਸ਼ਨਾਨ ਕਰੇ ਪਰ ਸੱਜਣਾ ਇਸ਼ਨਾਨ ਕਰਕੇ ਮੁੜਨਾ ਜਾਈ ਵਿੱਚ ਬਿਲਕੁਲ ਵਿਚਕਾਰ ਕਰਕੇ ਹਰਿਮੰਦਰ ਸਾਹਿਬ ਬਣਾਇਆ ਹਰਿਮੰਦਰ ਸਾਹਿਬ ਦੀ ਵੀ ਕੀਮਤ ਤਾਂ ਬਣੀ ਜਦੋਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਕਹਿਣ ਲੱਗੇ ਜੇ ਤੂੰ ਵਿਚਾਰਧਾਰਾ ਨਾਲ ਨਾ ਜੁੜਿਆ ਇੱਥੇ ਕੱਲਾ ਇਸ਼ਨਾਨ ਕਰਕੇ ਤੁਰ ਗਿਆ ਤਾਂ ਯਕੀਨ ਕਰਕੇ ਜਾਣੀ ਫਿਰ ਤੂੰ ਕੁਝ ਖੱਟ ਕੇ ਨਹੀਂ ਗਿਆ ਸੱਜਣਾ ਇੱਥੇ ਤਾਂਹੀਓ ਪ੍ਰਵਾਨ ਹੋ ਸਕਣਾ ਇੱਥੇ ਤਾਂਹੀਓ ਕਬੂਲ ਹੋ ਸਕਣਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਵਿਗਲ ਲਾਥੇ ਪ੍ਰਭ ਛਲਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ
ਪਰੋ ਨਿਤ ਭਾਈ ਗੁਰਪੂਰੇ ਤੂੰ ਰੱਖਿਆ। ਕਹਿਣ ਲੱਗੇ ਭਲਿਆ ਇੱਕ ਗੱਲ ਚੇਤਾ ਰੱਖੀ, ਆਪਣੇ ਮਨ ਅੰਦਰ ਗੁਰਮਤਿ ਦੀ ਵਿਚਾਰ ਨੂੰ ਧਾਰਨ ਕਰਕੇ ਜਾਈ। ਮੇਰਾ ਮਾਲਕ ਤੇ ਆਖਦਾ ਮਨ ਮੈਨੇ ਸਭ ਕੁਛ ਮੈਲਾ, ਤਨ ਧੋਤੇ ਮਨ ਹਛਾ ਨਾ ਹੋਏ। ਕਹਿਣ ਲੱਗੇ ਜੇ ਤੂੰ ਬਾਹਰੀ ਤੌਰ ਤੇ ਤਾਂ ਵੀ ਧੋਖੇ ਤੁਰ ਚਲੇ ਆ ਨਾ, ਤੇ ਸਜਣਾ ਮਾਲਕ ਦੇ ਘਰ ਕਬੂਲ ਨਹੀਂ ਜੀ ਹੋਣਾ, ਮਾਲਕ ਦੇ ਦਰ ਤੇ ਪ੍ਰਵਾਨ ਤੂੰ ਤਾਂ ਹੋ ਸਕੇਗਾ। ਜੇ ਅੰਦਰ ਗੁਰਮਤਿ ਦੀ ਵਿਚਾਰਧਾਰਾ ਵੀ ਲੈ ਕੇ ਜਾਵੇ, ਤੈਨੂੰ ਅੰਦਰ ਵਿੱਚਾ ਗੁਰੂ ਦੱਸੇਗਾ ਉਹ ਸਜਣਾ ਜੀਵਨ ਵਿੱਚ ਕਿਵੇਂ ਜੀਵਨ ਗੁਜ਼ਾਰਨਾ, ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰਨੀ ਹੈ। ਗੁਰੂ ਨੂੰ ਪੁੱਛ ਕੇ ਵੇਖੀ, ਗੁਰੂ ਤੇਰੀ ਝੋਲੀ ਭਰ ਦੇਗਾ। ਗੁਰੂ ਆਖੇਗਾ ਭਲਿਆ ਤੂੰ ਮਾਲਕ ਦੇ ਘਰ ਕਬੂਲ ਤਾਂ ਹੋ ਸਕਦਾ ਜੇ ਤੇਰੇ ਮਨ ਅੰਦਰ ਵੀ ਸੱਚਾ ਹੋਵੇ। ਇਹ ਹਰਿਮੰਦਰ ਸਾਹਿਬ ਦਾ ਜਾਂ ਕਿਸੇ ਵੀ ਸਥਾਨ ਦਾ ਅੱਜ ਆਪਾਂ ਵੇਖਦੇ ਹਾਂ, ਮਨੁੱਖ ਕਰਮ ਕਾਂਡਾਂ ਵਿੱਚ ਫਸ ਕੇ ਸੱਚ ਦੀ ਅਸਲੀਅਤ ਨੂੰ ਭੁੱਲ ਚੁੱਕਾ ਹੋਇਆ। ਜੇ ਕਿਸੇ ਵੀ ਦਰ ਤੇ ਆਪਾਂ ਜਾ ਕੇ ਵੇਖੀਏ, ਜੇ ਉੱਤੇ ਸੱਚ ਦੀ ਵਿਚਾਰਧਾਰਾ ਨਹੀਂ ਤੇ ਬਾਹਰੀ ਤੌਰ ਤੇ ਕਰਮ ਕਾਂਡ ਬਣ ਜਾਏਗਾ। ਇਸ਼ਨਾਨ ਕਰਕੇ ਅੰਦਰ ਗੁਰੂ ਗ੍ਰੰਥ ਸਾਹਿਬ ਨੂੰ ਮਿਲ ਕੇ ਜਾਈ, ਇਸ਼ਨਾਨ ਕਰਕੇ ਅੰਦਰ ਸਤਿਗੁਰੂ ਨੂੰ ਮਿਲ ਕੇ ਜਾਈ, ਅੰਦਰ ਗੁਰਮਤਿ ਦੀ ਦਾਤ ਤੇਰੀ ਝੋਲੀ ਵਿੱਚ ਗੁਰੂ ਪਾ ਕੇ ਭੇਜੇਗਾ। ਸੱਜਣਾ ਮੇਰੇ ਕੋਲ ਤੇ ਅੱਜ ਇਸ਼ਨਾਨ ਕਰ ਚੱਲੇ, ਪਰ ਸੱਚ ਦਾ ਇਸ਼ਨਾਨ ਤੂੰ ਘਰ ਜਾ ਕੇ ਰੋਜ਼ ਕਰਨਾ, ਉਹ ਰੋਜ਼ ਇਸ਼ਨਾਨ ਤਾਂ ਹੋਣਾ ਜੇ ਤੂੰ ਗੁਰਮਤਿ ਦੀ ਦਾਤ ਲੈ ਕੇ ਜਾਏਗਾ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕਿਸੇ ਪਹੁੰਚਿਆ ਨਾਹੀਂ ਮਨਸਾ ਸੱਚ ਸਮਾਣੀ, ਜਨਮ ਰਤਨ ਜੀ ਨੀ ਖੱਟਿਆ ਭਲੇ ਸੇਵਨ ਜਾਰੇ। ਕਹੇ ਨਾਨਕ ਜਿਨ ਮਨ ਨਿਰਮਲ, ਜਿਨ੍ਹਾਂ ਦੇ ਮਨ ਨਿਰਮਲ ਨੇ, ਜਿਨ੍ਹਾਂ ਦੇ ਅੰਦਰ ਸੱਚੀ ਵਿਚਾਰਧਾਰਾ, ਨਹੀਂ ਤੇ ਮੈਂ ਇੱਕ ਸ਼ਬਦ ਹੋਰ ਕਹਿਣ ਦੀ ਆਗਿਆ ਮੰਗ ਲੈ ਤੁਹਾਡੇ ਕੋਲੋਂ। ਨਾ ਬਣ ਚੱਲੇ ਤੀਰਥੀ ਮਨ ਖੋਟੇ ਤਨ ਚੋ, ਇੱਕ ਭੋ ਨੱਥੀ ਨਾਤਿਆ ਦੋ ਭੋ ਚੜੀਅਸ ਹੋ, ਬਾਹਰ ਧੋਤੀ ਤੂੰਬੜੀ ਅੰਦਰ ਵਿਸਨਕੋਰ, ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ, ਅਣਨਾਤੇ ਹੋਏ ਸਾਧ ਵੀ ਭਲੇ ਹੋ ਜਾਂਦੇ ਨੇ। ਮੈਂ ਇੱਕ ਵਾਰੀ ਫਿਰ ਤੁਹਾਡੇ ਖਿਆਲ ਵਿੱਚ ਰੱਖਾਂ, ਇੱਕ ਐਸਾ ਵਕਤ ਵੀ ਆਇਆ ਇਤਿਹਾਸ ਵਿੱਚ, ਇੱਕ ਕਿਉਂ ਮੈਂ ਕਹਾਂ, ਕਈ ਵਾਰੀ ਵਕਤ ਆਇਆ। ਹਰਿਮੰਦਰ ਸਾਹਿਬ ਅਸਲ ਵਿੱਚ ਕੀ ਹੈ, ਹਰਿਮੰਦਰ ਸਾਹਿਬ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਇੱਕ ਮਨੁੱਖਤਾ ਨੂੰ ਸੱਚ ਦਾ ਸੁਨੇਹਾ ਹੈ। ਤੇ ਜਿਹੜੇ ਲੋਕ ਲੁਟੇਰੇ ਹੁੰਦੇ ਨੇ ਉਹਨਾਂ ਦੀ ਭਾਵਨਾ ਹੁੰਦੀ ਵੀ ਕਿਤੇ ਸੱਚ ਨਾ ਹੋਵੇ, ਕਾਲਖ ਹੋਵੇ, ਚਾਨਣ ਨਾ ਹੋਵੇ, ਹਨੇਰਾ ਹੋਵੇ, ਮੈਂ ਮਰਜ਼ੀ ਨਾਲ ਲੁੱਟ ਸਕਾਂ। ਇਸੇ ਲਈ ਹਰ ਬੰਦੇ ਦੀ ਇੱਕ ਤਮੰਨਾ ਰਹੀ ਹੈ, ਜਿੰਨੇ ਗੁਰੂ ਘਰ ਹੋਰ ਵੀ ਬਥੇਰੇ ਨੇ, ਪਰ ਜਿੰਨੇ ਹਮਲੇ ਹਰਿਮੰਦਰ ਸਾਹਿਬ ਤੇ ਹੋਏ ਨੇ, ਯਾਦ ਰੱਖੋ ਜੇ ਇੰਨੇ ਬਾਕੀ ਥਾਵਾਂ ਤੇ ਨਹੀਂ ਹੋਏ। ਕਿਉਂ? ਕਿਉਂਕਿ ਇੱਥੇ ਇੱਕ ਸੱਚ ਦਾ, ਇੱਥੇ ਇੱਕ ਪਵਿੱਤਰ ਮਨੁੱਖਤਾ ਨੂੰ ਜ਼ਿੰਦਗੀ ਜਿਉਣ ਦਾ ਸੁਨੇਹਾ ਦਿੱਤਾ ਜਾਂਦਾ, ਇੱਥੇ ਕਿਸੇ ਨੂੰ ਕੋਈ ਵਿਤਕਰਾ ਨਹੀਂ। ਤੇ ਜ਼ਾਲਮ ਲੋਕ ਚਾਹੁੰਦੇ ਨੇ ਵੀ ਇੱਥੇ ਸੱਚ ਦੀ ਆਵਾਜ਼ ਨਾ ਉੱਠੇ, ਉੱਥੇ ਅੱਜਕੱਲ੍ਹ ਕੋਈ ਤਮੰਨਾ ਰੱਖੀ ਬੈਠੇ ਨੇ। ਤੇ ਉਦੋਂ ਜਦੋਂ ਕੋਈ ਗੁਰੂ ਚਰਨਾਂ ਵਿੱਚ ਜੁੜਦਾ, ਉਹਨੂੰ ਇੱਥੇ ਸੱਚ ਦਾ ਉਪਦੇਸ਼ ਮਿਲਦਾ, ਉਹ ਭਾਵੇਂ ਹਿੰਦੂ ਹੋਵੇ, ਭਾਵੇਂ ਜੈਨੀ ਹੋਵੇ, ਭਾਵੇਂ ਬੋਧੀ ਹੋਵੇ, ਇੱਥੇ ਮੂੰਹ ਵੇਖ ਕੇ ਉਪਦੇਸ਼ ਨਹੀਂ ਦਿੱਤਾ ਜਾਂਦਾ, ਇੱਥੇ ਕਿਸੇ ਮਨੁੱਖਾ ਜਾਮੇ ਦੀ ਕਦਰ ਕੀਮਤ ਨੂੰ ਦੇਖ ਕੇ ਉਪਦੇਸ਼ ਦਿੱਤਾ ਜਾਂਦਾ। ਜਿਹੜੀ ਗੱਲ ਮੈਂ ਕਰਨ ਲੱਗਾ ਸਾਂ, ਜਦੋਂ ਬਹੁਤ ਵਾਰੀ ਕਹਿਰ ਵਰਤੇ ਆ, ਇੱਕ ਕਹਿਰ ਉਦੋਂ ਵੀ ਵਰਤੇ ਆ ਜਦੋਂ ਇੱਥੇ ਰਾਜ ਹੋਇਆ ਮੁਸਲਮਾਨਾਂ ਦਾ, ਤੇ ਉਹਨਾਂ ਲੋਕਾਂ ਨੇ ਸੋਚਿਆ ਸੱਚ ਦੀ ਗੱਲ ਇੱਥੋਂ ਨਾ ਪ੍ਰਗਟ ਹੋਵੇ, ਕਹਿਰ ਦਾ ਸਮਾਂ ਸੀ। ਇਹ ਗਾਥਾ ਭਾਈ ਵੀਰ ਸਿੰਘ ਹੋਰਾਂ ਨੇ ਲਿਖੀ ਹੈ, ਦਰਬਾਰ ਸਾਹਿਬ ਦੀ ਮਹੱਤਤਾ, ਉਹ ਛੋਟੀ ਜਿਹੀ ਕਿਤਾਬ ਹੈ, ਬੜੀ ਪਿਆਰੀ ਗਾਥਾ ਲਿਖੀ ਹੈ। ਕਹਿਣ ਲੱਗੇ ਉਦੋਂ ਖਾਲਸਾ ਰਾਵੀ ਤੇ ਝਨਾ ਦੇ ਵਿਚਕਾਰਲੇ ਇਲਾਕੇ ਵਿੱਚ ਰਹਿੰਦਾ ਸੀ, ਉਹਨੂੰ ਸਾਂਦਲਵਾਰ ਕਹਿੰਦੇ ਨੇ, ਉੱਥੇ ਰਹਿ ਰਿਹਾ ਸੀ। ਤੇ ਘਰ ਘਾਟ ਵਿਚਾਰੀਆਂ ਨੂੰ ਉਜਾੜ ਦਿੱਤੇ ਜਾਂਦੇ ਸਨ, ਇਹਨਾਂ ਨੂੰ ਵਸਣਾ ਵੀ ਨਹੀਂ ਸੀ ਮਿਲਦਾ। ਬਹੁਤਾ ਸਮਾਂ ਸਿੱਖਾਂ ਨੇ ਘੋਖੇ ਘੋੜੀਆਂ ਦੀਆਂ ਕਾਠੀਆਂ ਤੇ ਆਪਣੇ ਘਰ ਬਣਾ ਕੇ ਰਹੇ। ਬਹੁਤੀ ਵਾਰੀ ਇਹਨਾਂ ਨੇ ਦਰਖਤਾਂ ਦੇ ਪੱਤਿਆਂ ਨੂੰ ਛੱਤੀ ਪਦਾਰਥ ਬਣਾ ਕੇ ਖਾਧਾ, ਬਹੁਤ ਵਾਰੀ ਖਾਲੀ ਧਰਤੀ ਤੇ ਸੌਂ ਕੇ ਉਹਨੂੰ ਆਪਣੇ ਵੱਲੋਂ ਸੁੱਖ ਆਰਾਮ ਦੀ ਸੇਜਾ ਸਮਝਿਆ, ਬਹੁਤ ਵਾਰੀ ਸਰੀਰ ਤੇ ਜ਼ਖਮ ਖਾ ਕੇ ਰੱਬ ਦੀਆਂ ਨਿਸ਼ਾਨੀਆਂ ਸਮਝਿਆ, ਬਹੁਤ ਵਾਰੀ ਜ਼ਿੰਦਗੀ ਦੇ ਦੁੱਖ ਸੁੱਖ ਕੱਟ ਕੇ ਉਹਨੂੰ ਰੱਬੀ ਭਾਣਾ ਸਮਝਿਆ। ਤੇ ਉਹਨਾਂ ਦਿਨਾਂ ਵਿੱਚ ਖਾਲਸਾ ਬਾਹਰ ਰਹਿ ਗਿਆ ਸੀ। ਕਿਸੇ ਸਿੱਖ ਨੇ ਜਾ ਕੇ खालसे नूं रब लभा के जंगलां विच ते उत्थे जा के मिलाप होया। जदों मिलाप होया अज ते कुछ सिख नूं सिख मिलदा है, ओहदी सेहत बारे पुछदा है, ओहदे कारोबार बारे पुछदा है। पुराने समय अंदर सिख नूं सिख मिलिया करदा सी, ओहनूं गुरु बारे गल करिया करदा सी। सजना तैनूं गुरबाणी किन्नी कु चेते है, तैनूं गुरु नाल किन्नी कु नेड़ता है। मेरे नाल गुरु की गल करी, वह कदे अपनी जमीन जायदाद बारे नहीं सी पुछदा, वह कदे अपने घर बारे नहीं सी पुछदा। वह पुछदा सी मैनूं दस सजना हरिमंदर साहब का की हाल है, मैनू दस सजना अमृतसर साहब की धरती का की हाल है, मैनू दस सजना अकाल तखत का की हाल है, मैनू दस सजना श्री गुरु ग्रंथ साहब जी का प्रकाश हुंदा है जां नहीं हुंदा। लोग कीर्तन करते ने सुनते ने कि नहीं सुनते, गुरु नानक की विचारधारा का बोलबाला है जां नहीं। उदों जदों सिखा दे कोल इक वसिंदा सिख गया, उन्हें जाके जदों उस सांदल बार दे विच सिखां नूं मिलिया, सिखां कुटगल बकड़ियां पाईयां, सारे बैठ गए, सानू हरिमंदर साहब की गल दस। सिख दे कोलों बोलियां लंघ गया, गला भर आया, अखां चों अथरू वगदे ने। सिखां इह ते अंदाजा ला लिया भी कोई वक्त चंगा नहीं होवेगा, पर फिर भी गल पुछी सजना जल्दी नाल दस। साढ़े दिलों की धड़कन वधी है, जल्दी नाल दस उत्थे की कुछ होया। वह कहन लग्या मैं भी चोरी दर्शन करन गया सा, मैं वेखन गया सा अंदर कोई सच की बात है जां जालमां दा पहरा। मैं वेख के हैरान होया, उत्थे ते ताले लगे हुए ने सजना, उत्थे ते जाले लगे हुए ने, उत्थे लम्मो समा हो गया, किसे कोई उत्थे इहो जी कोई दीवा बत्ती भी नहीं कीता। बाकी दी गल छड़, उत्थे तां दीवा बत्ती भी नहीं किसे ने कीता। कीर्तन होना ते दूर दी गल है, गुरु की बाणी दा प्रकाश होना ते दूर दी गल है। सिखां दे कलेजे अग लग गई, किते भुलेखे विच ना भी उवें वार वार तुहानूं बेनती करना, जिहड़ी सिक्खी विच जोत है ना, असी शहीदां दीआं जोतां नहीं बलदे, असी आम जोतां नहीं बलदे मंदरां वांगू। हरिमंदर साहब की भी जिहड़ी जोत जगदी है, तो ख्याल करियो कि किस बारे च जगदी है। असी कर्मकांड वाली जोत नहीं बलदे, असी तां बलदे हैं क्योंकि इस घर दे विच बलियो चिराग अंधियार में। वह जोत कहड़ी है? श्री गुरु ग्रंथ साहब जी की विचारधारा की। जे असी यह जोत नहीं बुझन देंगे, यह जोत शरीफ जल्दी रखनी चाहते हैं, बाकी कर्मकांडा दी गल्लां छड़िए, गुरु के चरणों में जुड़िए। तो उदों सिख ने बेनती की, कहन लगे हो तू गुरु नानक साहब की विचारधारा की जोत की गल करना, उस दीवे की गल करना, उसे तो दुनियावी दीवा भी नहीं जगन दिता जाता। सिखां की गल सुन के हिरदे विच एक भावना जागी। उसे वेले उन्हें सिखां विचों एक सिख उठिया, उहदा नाम भाई वीर सिंह ने, भाई मनसा सिंह लिखिया, उठ के खड़ो गया। कह लगे खालसा जी अरदास करियो जे मेरी, मैनू बड़ा समा हो गया ये गल पढ़दे हां, बहुत जन्म बिछड़े थे माधो, ये जन्म तुम्हारे लेखे, कह रविदास आस लग जीवो, चिर भयो दर्शन देखे। मेरी अरदास करियो जे मैं गुरु चरणों में जा सका, दरबार साहब की सेवा विच अर्पण कर सका। सिख ने अपना रूप बचाया, चलिया घोड़े तो पंध मुकाउंदा होया, अमृतसर साहब के बाहर इलाके विच एक डूंगी जी खाई विच अपना टिकाणा बना लिया। वक्त बचा के, भेस बचा के, ते बाजारों कुछ चीजां खरीदियां ने, एक घड़ा खरीदिया, थोड़ा जिहा तेल खरीदिया, एक दीवा खरीदिया, किसे तरीके उन्होंने बच बचा के पाके, ते घड़े नूं मूता करके जदों रात नूं पहरेदार ढिले अवेसरे हो गए, अद्धी कु रात नूं लंघण तों बाद विच गुरु का सिख आया। हरिमंदर साहब दीआं परकरमां दे विच अंदर भावना बनी हुई है, ते गुरु नूं याद करके उस सरोवर दे विचों दी घड़ा मूता करके तारी लाउंदिआं होइआं अगे आए, जिदरा तोड़िया, बूहा खोलिया। फिर ख्याल करो जे हरिमंदर साहब बगानिया ने बूहा बाहर का लाया, कदे अंदरला बूहा ही लगना, इन्हें बाहर जिंदरा नहीं जो लगता। ਬਾਹਰ ਜਿੰਦਰਾ ਨਹੀਂ ਜੇ ਲੱਗਦਾ, ਮੈਂ ਗੱਲ ਨੇੜੇ ਰੱਖਾਂ। ਤੇ ਜਦੋਂ ਉਹਨਾਂ ਨੇ ਅੰਦਰ ਆ ਕੇ ਗਏ, ਅੰਦਰ ਵੇਖਿਆ, ਇੱਕ ਵਾਰੀ ਦਿਲ ਭਰ ਆਇਆ, ਜਿਹੜਾ ਖਾਲਸਾ ਆਪਣੇ ਪੁੱਤਾਂ ਦੇ ਕਲੇਜੇ ਵੀ ਮੂੰਹ ਵਿੱਚ ਪਵਾ ਕੇ ਨਹੀਂ ਰੋਂਦਾ, ਜਿਹੜਾ ਖਾਲਸਾ ਖੋਪਰੀਆਂ ਲਵਾ ਕੇ ਵੀ ਨਹੀਂ ਰੋਂਦਾ, ਜਿਹੜਾ ਖਾਲਸਾ ਆਰੇ ਦੇ ਦੰਦਿਆਂ ਨਾਲ ਕੀਰਿਆ ਵੀ ਨਹੀਂ ਰੋਂਦਾ, ਜਿਹੜਾ ਖਾਲਸਾ ਬੰਦ ਬੰਦ ਕਟਵਾ ਕੇ ਵੀ ਨਹੀਂ ਰੋਂਦਾ, ਉਸ ਭਾਈ ਮਨਸਾ ਸਿੰਘ ਦੀਆਂ ਅੱਖਾਂ 'ਚ ਪਾਣੀ ਆ ਗਿਆ। ਉਹ ਤੇਰੀ ਜੋਤ ਨੇ ਤਾਂ ਘਰ ਘਰ ਦੀਵੇ ਜਗਾਉਣੇ ਸਨ, ਇੱਥੇ ਤੇਰੇ ਘਰ 'ਚ ਵੀ ਪਾਪੀਆਂ ਦੀਵਾ ਨਹੀਂ ਜਗਣ ਦਿੱਤਾ। ਉਸੇ ਵੇਲੇ ਘੜੇ ਦੇ ਨਾਲ ਪਾਣੀ ਲੈ ਕੇ ਅੰਦਰੋਂ ਧੋਤੇ, ਸਫਾਈ ਕੀਤੀ, ਜਾਲੇ ਲਾਏ, ਜਾਲੇ ਲਾ ਕੇ ਇੱਕ ਦੀਵਾ ਜਗਾ ਕੇ ਕੁਝ ਸਮਾਂ ਬੈਠ ਕੇ ਅਰਦਾਸ ਕੀਤੀ, ਉਹ ਮੇਰਾ ਦਿਆ ਸਾਈਆਂ, ਅੱਜ ਮੇਰੇ ਨਾਲ ਤਿੰਨ ਜਣੇ ਨਹੀਂ, ਅੱਜ ਮੇਰੇ ਨਾਲ ਸੰਗਤ ਨਹੀਂ, ਅੱਜ ਮੈਂ ਇਕੱਲਾ ਹੀ ਹੈ ਜਾਂ ਮੇਰੇ ਨਾਲ ਮੇਰਾ ਗੁਰੂ ਹੈ। ਤੇ ਬੈਠ ਕੇ ਆਸਾ ਕੀ ਵਾਰ ਦਾ ਮੂੰਹ ਜਵਾਨੀ ਪਾਠ ਕੀਤਾ, ਅੱਜ ਆਸਾ ਕੀ ਵਾਰ ਦਾ ਕੀਰਤਨ ਨਹੀਂ ਮੈਂ ਕਰ ਸਕਦਾ, ਇਕੱਲਾ ਬੈਠ ਕੇ ਬਾਣੀ ਦਾ ਪਾਠ ਕੀਤਾ। ਪਾਠ ਕਰਕੇ ਉਸ ਤੋਂ ਕੁਝ ਸਮੇਂ ਬਾਅਦ ਦਰਵਾਜ਼ੇ ਬੰਦ ਕਰਕੇ ਫਿਰ ਘੜੇ ਰਾਹੀਂ ਵਾਪਸ ਚਲਾ ਗਿਆ। ਕਰੀਬ ਇੱਕ ਮਹੀਨਾ, ਦੋ ਮਹੀਨੇ, ਤਿੰਨ ਮਹੀਨੇ ਲੰਘ ਗਏ ਇਸ ਤਰ੍ਹਾਂ ਸੇਵਾ ਨਿਭਾਉਂਦਿਆਂ। ਅਚਾਨਕ ਇੱਕ ਅਫਸਰ ਆਇਆ, ਉਹਨੇ ਵੇਖਿਆ ਮੈਂ ਦਰਬਾਰ ਸਾਹਿਬ ਦਾ ਨਿਰੀਖਣ ਕਰਨਾ, ਤੇ ਜਦੋਂ ਅੰਦਰ ਆ ਕੇ ਉਹਨੇ ਵੇਖਿਆ ਉੱਥੇ ਧੂਪ ਬੱਤੀ ਦਾ ਸਮਾਨ, ਉੱਥੇ ਜੋਤ ਦਾ ਸਮਾਨ, ਉੱਥੇ ਦੀਵਾ ਜਗਾਉਣ ਦਾ ਸਮਾਨ ਜਦੋਂ ਉਹਨੇ ਵੇਖਿਆ, ਉਹਨੇ ਪਹਿਰਾ ਸਖਤ ਕਰ ਦਿੱਤਾ। ਉਹ ਪਾਪੀਓ, ਤੁਹਾਨੂੰ ਕਿਹਾ ਸੀ ਇੱਥੋਂ ਤੇ ਨਿੱਕੀ ਜੀ ਰੋਸ਼ਨੀ ਵੀ ਪ੍ਰਗਟ ਨਾ ਹੋਵੇ, ਤੇ ਇੱਥੇ ਕੋਈ ਅੱਜ ਵੀ ਰੋਜ਼ ਦੀਵਾ ਜਗਾਉਂਦਾ। ਪਹਿਰੇਦਾਰ ਸੁਚੇਤ ਹੋਏ। ਜਦੋਂ ਅਗਲੇ ਦਿਨ ਭਾਈ ਮਨਸਾ ਸਿੰਘ ਆਇਆ, ਉਹਨੂੰ ਨਹੀਂ ਸੀ ਪਤਾ ਇਹ ਗੱਲ ਇਵੇਂ ਵਰਤਣੀ ਹੈ। ਜਦੋਂ ਘੜੇ ਤੋਂ ਤੜਕੇ ਆਇਆ, ਜ਼ਾਲਮਾਂ ਨੇ ਗੋਲੀਆਂ ਮਾਰ ਕੇ ਭੁੰਨ ਦਿੱਤਾ, ਗੁਰੂ ਕੇ ਸਿੱਖ ਦੇ ਕਈ ਗੋਲੀਆਂ ਵੱਜੀਆਂ, ਲਹੂ ਵਹਿ ਰਿਹਾ, ਫਿਰ ਵੀ ਜ਼ਖਮੀ ਹਾਲਤ ਵਿੱਚ ਉਹ ਅੰਦਰ ਆਇਆ, ਦਰਵਾਜ਼ਾ ਖੋਲ੍ਹਿਆ, ਉਹਨੇ ਦੀਵਾ ਜਗਾਇਆ, ਦੀਵਾ ਜਗਾ ਕੇ ਇੱਕ ਆਵਾਜ਼ ਮਾਰੀ, ਖਾਲਸਾ ਜੀ ਜੇ ਕੋਈ ਮੇਰੀ ਆਵਾਜ਼ ਸੁਣਦਾ ਭਾਵੇਂ ਜਿੰਨੀਆਂ ਮਰਜ਼ੀ ਕੁਰਬਾਨੀਆਂ ਹੋ ਜਾਣ, ਉਹ ਕੱਲ ਹਰਿਮੰਦਰ ਸਾਹਿਬ ਦਾ ਦੀਵਾ ਫਿਰ ਜਗਾ ਦਿਓ ਜੇ। ਉੱਥੋਂ ਫਿਰ ਖਾਲਸੇ ਨੂੰ ਖਬਰ ਗਈ, ਭਾਈ ਤਾਰਾ ਸਿੰਘ, ਭਾਈ ਠਾਰਾ ਸਿੰਘ, ਭਾਈ ਬਿਜਲਾ ਸਿੰਘ, ਤਿੰਨ ਸਿੰਘ ਆਏ, ਇਹ ਲੰਮਾ ਕੰਮ ਚੱਲਣਾ। ਭਾਈ ਬਿਜਲਾ ਸਿੰਘ ਨੇ ਉਸ ਵੇਲੇ ਆਪਣਾ ਰੂਪ ਬਚਾਇਆ, ਤੇ ਉਹ ਕਿਵੇਂ ਬਣਿਆ, ਜਿਵੇਂ ਕੋਈ ਮਸਤਾਨਾ ਕੁਆਲੀਆਂ ਗਾਉਣ ਵਾਲਾ ਹੋਵੇ, ਕਿਉਂਕਿ ਹੁਣ ਤੇ ਸਾਰੇ ਜ਼ਾਲਮ ਸਿਆਣੇ ਹੋ ਚੁੱਕੇ ਹੋਏ ਸਨ, ਹੁਣ ਅੰਦਰ ਕਿਸੇ ਨਹੀਂ ਸੀ ਜਾਣ ਦੇਣਾ। ਭਾਈ ਤਾਰਾ ਸਿੰਘ ਤੇ ਭਾਈ ਠਾਰਾ ਸਿੰਘ ਦੋਵੇਂ ਜਣੇ ਅੰਦਰ ਜਾਇਆ ਕਰਨ, ਭਾਈ ਬਿਜਲਾ ਸਿੰਘ ਕੁਆਲੀਆਂ ਗਾਵੇ ਤੇ ਉਹਨਾਂ ਨੂੰ ਇਕੱਠੇ ਕਰਕੇ ਬਿਠਾਵੇ, ਤੇ ਜ਼ਾਲਮਾਂ ਨੂੰ ਸਾਰਿਆਂ ਨੂੰ ਆਪਣੇ ਆਲੇ ਲਾ ਦੇਵੇ, ਤੇ ਭਾਈ ਤਾਰਾ ਸਿੰਘ ਤੇ ਭਾਈ ਠਾਰਾ ਸਿੰਘ ਅੰਦਰ ਜਾ ਕੇ ਦੀਵਾ ਜਗਾਉਣ, ਤੇ ਅੰਦਰ ਗੁਰੂ ਕੀ ਬਾਣੀ ਪੜ੍ਹਨ, ਤੇ ਉਹ ਗੁਰੂ ਚਰਨਾਂ ਵਿੱਚ ਜੁੜ ਕੇ ਰਹਿਣ। ਜਦੋਂ ਇਹਨਾਂ ਦਾ ਵੀ ਪਤਾ ਲੱਗਿਆ, ਤਿੰਨ ਗੁਰੂ ਕੇ ਸਿੱਖੇ ਫਿਰ ਸ਼ਹਾਦਤ ਦਾ ਜਾਮ ਪੀ ਗਏ। ਮੈਂ ਸਿਰਫ ਇਸ ਲਈ ਬੇਨਤੀ ਕਰ ਰਿਹਾ, ਇਹ ਗੱਲ ਚੇਤਾ ਰੱਖਿਓ, ਸਰਦਾਰ ਸੁਖਾ ਸਿੰਘ, ਸਰਦਾਰ ਮਹਿਤਾਬ ਸਿੰਘ, ਉਹਨਾਂ ਇਸ਼ਨਾਨ ਵੀ ਨਹੀਂ ਸੀ ਕੀਤਾ, ਉਹਨਾਂ ਇਸ਼ਨਾਨ ਵੀ ਨਹੀਂ ਸੀ ਕੀਤਾ। ਹਾਲਾਂਕਿ ਪਹਿਲਾਂ ਭਾਈ ਸੁਖਾ ਸਿੰਘ ਔਖਿਆਂ ਵੇਲਿਆਂ 'ਚ ਇਸ਼ਨਾਨ ਕਰਕੇ ਗਿਆ, ਪਰ ਜਿਸ ਦਿਨ ਉਹ ਮੱਥਾ ਰੰਗੜ ਦਾ ਸਿਰ ਵੱਢਣ ਆਏ ਸਨ, ਉਸ ਦਿਨ ਉਹਨਾਂ ਨੇ ਇਸ਼ਨਾਨ ਨਹੀਂ ਕੀਤਾ, ਰੂਪ ਵਟਾਇਆ ਹੋਇਆ ਸੀ। ਉਹ ਬਿਨਾਂ ਇਸ਼ਨਾਨ ਕਰੇ ਹੀ ਐਸਾ ਕੰਮ ਕਰ ਗਏ, ਅਸੀਂ ਇਸ਼ਨਾਨ ਕਰਕੇ ਵੀ ਉਹ ਕੰਮ ਨਹੀਂ ਕਰ ਪਾ ਰਹੇ। ਬਸ ਮੈਂ ਇਹ ਗੱਲ ਤੁਹਾਡੇ ਮਨ ਵਿੱਚ ਰੱਖਣੀ ਚਾਹੁੰਦਾ, ਗੁਰੂ ਕਿਆ ਸਿੱਖਾ, ਜੇ ਤੂੰ ਆ ਕੇ ਇਸ਼ਨਾਨ ਕਰ ਲੈ, ਇੱਥੋਂ ਖਾਲੀ ਨਾ ਜਾਈ, ਜਪ ਜੀ ਸਾਹਿਬ ਲੈ ਕੇ ਜਾਈ, ਇੱਥੋਂ ਖਾਲੀ ਨਾ ਜਾਈ, ਗੁਰੂ ਕਾ ਬਚਨ ਲੈ ਕੇ ਜਾਈ, ਇੱਥੋਂ ਖਾਲੀ ਨਾ ਜਾਈ, ਇੱਥੋਂ ਗੁਰੂ ਨਾਨਕ ਸਾਹਿਬ ਨੂੰ ਨਾਲ ਲੈ ਕੇ ਜਾਈ, ਇੱਥੋਂ ਗੁਰੂ ਅਰਜਨ ਪਾਤਸ਼ਾਹ ਨੂੰ ਨਾਲ ਲੈ ਕੇ ਜਾਈ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੈ ਕੇ ਜਾਈ, ਉਹਨਾਂ ਨੂੰ ਬੇਨਤੀ ਕਰੀ, ਜਿੱਥੇ ਤੁਸੀਂ ਕਦਮ ਰੱਖਦੇ ਹੋ ਉਹ ਹਰਿਮੰਦਰ ਸਾਹਿਬ ਬਣ ਜਾਂਦਾ, ਤੇ ਤੁਸੀਂ ਕਿਰਪਾ ਕਰਿਓ ਜੇ ਦਾਸ ਦੀ ਕੁੱਲੀ ਵਿੱਚ ਚਰਨ ਪਾ ਦਿਓ। ਮੈਂ ਤੇਰੀ ਜਪ ਜੀ ਸਾਹਿਬ ਨਹੀਂ ਲੈ ਚੱਲਿਆ, ਮੈਂ ਤੇ ਗੁਰੂ ਨਾਨਕ ਸਾਹਿਬ ਨੂੰ ਲੈ ਕੇ ਚੱਲਿਆ, ਮੈਂ ਤੇਰੀ ਸੁਖਮਨੀ ਸਾਹਿਬ ਨਹੀਂ ਲੈ ਕੇ ਚੱਲਿਆ, ਮੈਂ ਗੁਰੂ ਅਰਜਨ ਪਾਤਸ਼ਾਹ ਨੂੰ ਲੈ ਕੇ ਚੱਲਿਆ, ਮੈਂ ਗੁਰੂ ਤੇਗ ਬਹਾਦਰ ਸਾਹਿਬ ਤੇਰੀ ਬਾਣੀ ਨਹੀਂ ਲੈ ਕੇ ਚੱਲਿਆ, ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੈ ਕੇ ਚੱਲਿਆ। ਤੇ ਫਿਰ ਸੋਚਿਓ ਜੇ ਭਾਵਨਾ ਬਣਾਓਗੇ ਮੇਰੇ ਘਰ ਗੁਰੂ ਤੇਗ ਬਹਾਦਰ ਸਾਹਿਬ ਰਹਿੰਦੇ ਨੇ, ਫਿਰ ਉਹ ਕਦੇ ਸ਼ਰਾਬ ਨਹੀਂ ਪੀਵੇਗਾ, ਫਿਰ ਉਹ ਕਦੇ ਘਰ ਵਿੱਚ ਨਸ਼ੇ ਨਹੀਂ ਵਰਤੇਗਾ, ਫਿਰ ਉਹਦੇ ਬੱਚੇ ਵੀ ਸਿਆਣੇ ਹੋਣਗੇ, ਉਹਨੂੰ ਪਤਾ ਹੋਵੇਗਾ ਸਾਡੇ ਘਰ ਗੁਰੂ ਨਾਨਕ ਸਾਹਿਬ ਰਹਿੰਦਾ। ਗੁਰਬਾਣੀ ਦੇ ਗੁਟਕੇ ਨੂੰ ਗੁਰਬਾਣੀ ਦਾ ਗੁਟਕਾ ਨਾ ਸਮਝੇ ਸਿੱਖਾ, ਇਹਨੂੰ ਇਹ ਸਮਝੇ ਦਸਾਂ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਜੋਤ, ਉਹਦੀ ਵਿਚਾਰਧਾਰਾ ਇਸ ਘਰ ਵਿੱਚ ਰਹਿੰਦੀ ਹੈ। ਗੁਰੂ ਨਾਨਕ ਦੀ ਬੁੱਕਲ ਵਿੱਚ ਬੈਠਣ ਵਾਲੇ ਆ, ਵੇਖੀ ਕਿਤੇ ਪਾਪ ਨਾ ਕਰੀ, ਘਰ ਵਿੱਚ ਗੁਰੂ ਨਾਨਕ ਨੂੰ ਵੀ ਰੱਖ ਲਵੇ ਤੇ ਘਰ 'ਚ ਸ਼ਰਾਬ ਵੀ ਰੱਖ ਲਵੇ, ਇਹ ਪਾਪ ਨਾ ਕਰੀ, ਇਹ ਬੁਰੇ ਕਰਮ ਨਾ ਕਰੀ, ਆਪਣੇ ਘਰ ਵਿੱਚ ਇਹੋ ਜਿਹਾ ਕੋਈ ਨਸ਼ਾ ਨਾ ਰੱਖੀ ਜਿਹਦੇ ਨਾਲ ਤੇਰਾ ਗੁਰੂ ਨਾਰਾਜ਼ ਹੋ ਜਾਏ। ਇੱਕ ਬੇਨਤੀ ਹੋਰ ਕਰਦੇ ਹਾਂ, ਮੈਨੂੰ ਖਿਆਲ ਵਿੱਚ ਆ ਗਈ, ਸ਼ਬਦ ਵੀ ਲਮੇਲਾ, ਇਹਨੂੰ ਵੀ ਵਿਚਾਰਨਾ। ਗੁਰਮਤ ਨੇ ਬੜੀਆਂ ਪਿਆਰੀਆਂ ਗੱਲਾਂ ਲਿਖੀਆਂ ਨੇ, ਭਾਈ ਗਿਆਨੀ ਗਿਆਨ ਸਿੰਘ ਨੇ ਪੰਚ ਪ੍ਰਕਾਸ਼ ਵਿੱਚ, ਸ਼ਾਇਦ ਕਈ ਵਾਰੀ ਪੰਨੇ ਭੁੱਲ ਵੀ ਜਾਂਦੇ ਨੇ, 370 ਪੰਨੇ ਉੱਤੇ ਇੱਕ ਬੜੀ ਪਿਆਰੀ ਬਾਤ ਲਿਖੀ ਹੈ। ਮਾਨ ਸਰੋਵਰ ਕੀ ਤਰ੍ਹਾਂ, ਕਹਿਣ ਲੱਗੇ ਜਿਵੇਂ ਮਾਨ ਸਰੋਵਰ ਹੈ ਨਾ, ਉਹਦੇ ਉੱਤੇ ਹੰਸ ਜਾ ਕੇ ਬੈਠਦੇ ਨੇ। ਹਰ ਮੰਦਰ ਕੀ ਆਹੇ, ਕਹਿਣ ਲੱਗੇ ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਹੈ। ਡੱਡ ਨਹਿ ਰਹੇ ਨਹਿ ਬੋਲੇਈ, ਕਹਿਣ ਲੱਗੇ ਉੱਥੇ ਡੱਡੂ ਨਹੀਂ ਰਹਿੰਦਾ ਨਾ ਬੋਲਦਾ, ਕਹਿਣ ਲੱਗੇ ਉੱਥੇ ਡੱਡੂ ਨਹੀਂ ਰਹਿੰਦਾ। ਬਗਲਾ ਚੁੰਝ ਨਾ ਤਾਹੇ, ਕਹਿਣ ਲੱਗੇ ਉੱਥੇ ਬਗਲਾ ਵੀ ਆਪਣੀ ਚੁੰਝ ਨਹੀਂ ਮਾਰਦਾ। ਕਹਿਣ ਤੋਂ ਮੁਰਾਦ ਮੈਂ ਅਰਥ ਕਰਦਿਆਂ ਸੌਖੀ ਜੀ ਗੱਲ ਹੋ ਜਾਏਗੀ। ਉਹ ਕਹਿੰਦੇ ਬੜੇ ਪਾਣੀਆਂ ਦੇ ਕਿਨਾਰਿਆਂ ਤੇ ਤੂੰ ਗਿਆ ਹੋਵੇਂਗਾ, ਪਾਣੀਆਂ ਦੇ ਕਿਨਾਰਿਆਂ ਤੇ ਡੱਡੂ ਵੀ ਮਿਲ ਜਾਂਦੇ ਨੇ, ਪਾਣੀਆਂ ਦੇ ਕਿਨਾਰਿਆਂ ਤੇ ਬਗਲੇ ਵੀ ਮਿਲ ਜਾਂਦੇ ਨੇ, ਪਰ ਕਦੇ ਹਰਿਮੰਦਰ ਸਾਹਿਬ ਆ ਕੇ ਵੇਖੀ ਉਹ ਸਜਣਾ, ਇੱਥੇ ਵੀ ਪਾਣੀ ਹੈ ਪਰ ਇੱਥੇ ਡੱਡੂ ਨਹੀਂ ਜੇ ਮਿਲਦਾ, ਇੱਥੇ ਬਗਲਾ ਨਹੀਂ ਜੇ ਮਿਲਦਾ। ਕਿਉਂ ਨਹੀਂ ਮਿਲਦਾ? ਕਿਉਂਕਿ ਗੁਰੂ ਦੋਨਾਂ ਦੀ ਗੱਲ ਕਰਦਾ। ਭਲਿਆ ਉਹ ਲੋਕ ਜਿਹੜੇ ਆਪਣੇ ਅੰਤਰ ਆਤਮੇ ਸੱਚ ਨਹੀਂ ਧਾਰਨ ਕਰਦੇ, ਉਹ ਲੋਕ ਜਿਹੜੇ ਬੱਗਾ ਬੱਗੇ ਕੱਪੜੇ ਤੀਰਤ ਮੱਝ ਬਸੰਨ ਘੁੱਟ ਘੁੱਟ ਜੀਆਂ ਖਾਬਲੇ ਬੱਗੇ ਨਾਲ ਕਹੀ ਹਨ, ਕਹਿਣ ਲੱਗੇ ਇੱਥੇ ਬਗਲਾ ਪ੍ਰਵਾਨ ਨਹੀਂ ਹੁੰਦਾ, ਇੱਥੇ ਜਲ ਕੇ ਮੱਝਣ ਜੇ ਕਤ ਹੋਵੇ ਨਿਤ ਨਿਤ ਮੇਂਢਕ ਨਾਵੇ, ਜੈਸੇ ਮੇਂਢਕ ਤੈਸੇ ਓਨਰ ਫਿਰ ਫਿਰ ਜੋਨੀ ਆਵੇ। ਇੱਥੇ ਡੱਡੂ ਵੀ ਨਹੀਂ ਹੁੰਦਾ, ਕਿਉਂਕਿ ਡੱਡੂ ਦੀ ਪ੍ਰੀਤ ਵੀ ਸਵਾਰਥੀ ਹੈ, ਜਦੋਂ ਜੀ ਕਰਿਆ ਛਾਲ ਮਾਰ ਲਈ, ਜਦੋਂ ਜੀ ਕਰਿਆ ਪਾਣੀ ਤੋਂ ਬਾਹਰ ਚਲਾ ਗਿਆ। ਇੱਥੇ ਬਗਲਾ ਵੀ ਸਵਾਰਥੀ ਹੈ, ਉਹ ਵੀ ਮੱਛੀਆਂ ਆਪਣਾ ਖਾਣਾ ਲੱਭਣ ਵਾਸਤੇ ਆਉਂਦਾ। ਪਰ ਕਹਿੰਦੇ ਹਰਿਮੰਦਰ ਸਾਹਿਬ ਦੇ ਅੰਦਰ ਚੇਤਾ ਰੱਖੀ ਗੁਰੂ ਕੇ ਪਿਆਰ ਵਾਲਿਆ, ਨਾ ਤੇ ਇੱਥੇ ਡੱਡੂ ਹੈ ਨਾ ਹੀ ਇੱਥੇ ਬਗਲਾ, ਇੱਥੇ ਮੱਛੀਆਂ ਨੇ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਆਖਦੇ ਨੇ, ਗੁਰ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਤਕੀਨ, ਕਉ ਨਾਨਕ ਹਰ ਭਜਮਨ ਜਿਹੇ ਵਿਦ ਜਲ ਕੋ ਮੀਨ। ਕਹਿੰਦੇ ਜਿਵੇਂ ਮੱਛੀ ਨੇ ਆਪਣੀ ਜ਼ਿੰਦਗੀ ਪਾਣੀ ਬਣਾ ਲਿਆ, ਉਹ ਗੁਰੂ ਕਿਆ ਸਿੱਖਾ ਤੂੰ ਆਪਣੀ ਜ਼ਿੰਦਗੀ ਬਾਣੀ ਨੂੰ ਬਣਾ ਲੈ, ਫਿਰ ਤੇਰਾ ਹਰਿਮੰਦਰ ਸਾਹਿਬ ਆਇਆ ਕਬੂਲ ਹੈ, ਫਿਰ ਤੇਰਾ ਇੱਥੇ ਆਇਆ ਕਬੂਲ ਹੈ। ਅਸੀਂ ਸੱਚ ਤੋਂ ਟੁੱਟ ਗਏ, ਸਿਧਾਂਤ ਤੋਂ ਟੁੱਟ ਗਏ, ਅਸਲੀਅਤ ਤੋਂ ਟੁੱਟ ਗਏ, ਬਾਹਰੀ ਤੌਰ ਤੇ ਉਲਝ ਗਏ। ਅੱਜ ਮੇਰੇ ਸਤਿਗੁਰੂ ਨੇ ਬੜੀ ਪਿਆਰੀ ਬਾਤ ਸਾਨੂੰ ਸਮਝਾਈ ਹੈ, ਆਓ ਪਾਵਨ ਪਵਿੱਤਰ ਹੁਕਮ ਨਾਲ ਜੁੜੀਏ ਤੇ ਇਸ ਸੱਚ ਨੂੰ ਅੱਜ ਆਪਣੇ ਪੱਲੇ ਬੰਨ ਕੇ ਜਾਈਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ ਸ਼ਾਂਤ।
ਵਡਹੰਸ ਰਾਗ ਦਾ ਨਾਂ ਹੈ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਅੱਠਵਾਂ ਰਾਗ ਹੈ, 31 ਰਾਗ ਨੇ ਟੋਟਲੀ, ਉਹਨਾਂ ਵਿੱਚੋਂ ਅੱਠਵਾਂ ਰਾਗ ਹੈ। ਸਤਿਗੁਰੂ ਜੀ ਸਾਨੂੰ ਕਿਰਪਾ ਕਰਕੇ ਸਮਝਾਉਂਦੇ ਨੇ, ਇਹਦੇ ਗਾਉਣ ਦਾ ਵਕਤ ਭਾਈ ਕਾਹਨ ਸਿੰਘ ਨਾਭਾ ਨੇ ਦਿਨ ਦਾ ਦੁਪਹਿਰ ਤੇ ਰਾਤ ਅੱਧੀ ਰਾਤ ਦਾ ਵਕਤ ਲਿਖਿਆ। ਮਹਲਾ ਪਹਿਲਾ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਹ ਅੰਮ੍ਰਿਤ ਬੋਲ ਨੇ। ਸ਼ੰਤ ਇੱਕ ਕਾਵਿ ਰੂਪ ਦਾ ਅੰਗ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਤ ਵਰਤੇ ਗਏ ਨੇ, ਬਾਹਰੀ ਤੌਰ ਤੇ ਇਹਨੂੰ ਸ਼ੰਤ ਕਿਹਾ ਜਾਂਦਾ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹਨੂੰ ਸ਼ੰਤ ਕਿਹਾ ਜਾਂਦਾ ਰਹਿ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਓਅੰਕਾਰ। ਮੈਂ ਨਿੱਕਾ ਜਿਹਾ ਦ੍ਰਿਸ਼ਟਾਂਤ ਦੇਣਾ, ਜਿਹੜਾ ਓਅੰਕਾਰ ਹੈ ਨਾ ਉਹਨੂੰ ਸਮਝ ਲਓ ਵੀ ਤਿੰਨ ਹੈ, ਤੇ ਸਾਰਾ ਸੰਸਾਰ ਤਿੰਨ ਦੀ ਅਵਸਥਾ ਚ ਰੁਲਿਆ ਫਿਰਦਾ। ਰਜ ਗੁਣ, ਤਮ ਗੁਣ, ਸਤ ਗੁਣ, ਬਾਲ, ਜਵਾਨੀ ਅਰ ਬਿਰਧ ਫੁੱਲ, ਮਾਇਆ ਦੇ ਤਿੰਨ ਗੁਣ ਨੇ, ਤਿੰਨ ਤਾਪ ਨੇ, ਜਿੰਨੀਆਂ ਮਰਜ਼ੀ ਗੱਲਾਂ ਬਣਾ ਲਓ ਇਹ ਤਿੰਨ ਨੇ। ਇਹਨਾਂ ਤਿੰਨਾਂ ਦੇ ਅੱਗੇ ਲਾਤਾ ਏਕਾ, ਊੜੇ ਦਾ ਮੂੰਹ ਬੰਦ ਕਰ ਦਿੱਤਾ। ਹਜ਼ੂਰ ਨੇ ਆਖਿਆ ਜੇ ਤੇ ਸੰਸਾਰ ਦੀ ਗੱਲ ਕਰਨੀ ਉਹ ਤਿੰਨਾਂ ਗੱਲਾਂ ਚ ਉਲਝਿਆ ਹੋਇਆ, ਜੇ ਸੰਸਾਰ ਤੋਂ ਪਹਿਲਾਂ ਨਿਰੰਕਾਰ ਨਾਲ ਜੁੜ ਕੇ ਫਿਰ ਸੰਸਾਰ ਨੂੰ ਵੇਖੇਗਾ, ਫਿਰ ਚੇਤਾ ਰੱਖੀ, ਫਿਰ ਤੇਰੇ ਅੰਦਰ ਭਾਵਨਾ ਪਰਮੇਸ਼ੁਰ ਦੀ ਪੈਦਾ ਹੋ ਜਾਏਗੀ। ਛੋਟਾ ਜਿਹਾ ਖਿਆਲ ਬੋਲ ਦੇਦੇ ਆ, ਜਦੋਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹੋ ਨਾ, ਤੇ ਅੱਗੇ ਅਸੰਖ ਦੀਆਂ ਪੌੜੀਆਂ ਆਉਂਦੀਆਂ ਨੇ। ਅਸੰਖ ਕੀ ਹੈ? ਦੁਨੀਆਂ ਨੂੰ ਵੇਖਣ ਦੀ ਜਾਚ ਹੈ। ਅਣਗਿਣਤ ਲੋਕ ਧਰਮ ਕਮਾਉਂਦੇ ਨੇ, ਅਣਗਿਣਤ ਲੋਕ ਪਾਪ ਕਮਾਉਂਦੇ ਨੇ, ਅਣਗਿਣਤ ਇਹੋ ਜਿਹੀਆਂ ਥਾਵਾਂ ਨੇ ਜਿੱਥੇ ਰੱਬ ਨਿਰੰਕਾਰ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਚੱਲਦੀ ਹੈ। ਕਹਿਣ ਤੋਂ ਮੁਰਾਦ ਉਹ ਜਦੋਂ ਵੀ ਦੁਨੀਆਂ ਨੂੰ ਵੇਖਦਾ, ਭਾਵੇਂ ਉਹ ਪਾਪੀਆਂ ਨੂੰ ਵੇਖਦਾ, ਭਾਵੇਂ ਉਹ ਧਰਮੀਆਂ ਨੂੰ ਵੇਖਦਾ, ਪਰ ਨਾਲ ਕਹਿੰਦਾ ਕੀ ਹੈ? ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੇ ਸਾਈ ਭਰੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਹ ਪਰਮੇਸ਼ਰ ਦੀ ਗੱਲ ਕਰਦਾ, ਪਰਮੇਸ਼ਰ ਇੱਕ ਹੈ, ਸਰਬ ਜਗ੍ਹਾ ਵਿਆਪਕ ਹੈ, ਤੇ ਉਹ ਸਤਿਗੁਰੂ ਦੀ ਰਹਿਮਤ ਨਾਲ ਮਿਲਦਾ ਹੈ ਜੀ।
ਕਾਇਆ ਕੂੜ ਵਿਗਾੜ ਕਾਹੇ ਲਾਈਆ,
ਕਾਇਆ ਨੂੰ ਕੂੜ ਦੇ ਨਾਲ ਵਿਗਾੜ ਕੇ ਫਿਰ ਤੂੰ ਕਾਹਦੇ ਲਈ ਇਸ਼ਨਾਨ ਕਰਦਾ ਫਿਰਦਾ ਸਜਣਾ? ਜੇ ਤੂੰ ਕਾਇਆ ਨੂੰ ਪਵਿੱਤਰ ਕਰਨਾ, ਐਵੇਂ ਤਾਂ ਹਰਿਮੰਦਰ ਬਣ ਜਾਣਾ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੁਮਜ ਰਤਨ ਲੂਕ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਤ, ਤੂੰ ਇਹਦੇ ਅੰਦਰ ਕਾਇਆ ਨੂੰ ਭਾਲ ਕੇ ਵੇਖ। ਇਹ ਕਾਇਆ ਦੇਵਾ, ਇਹ ਕਾਇਓ ਦੁਆਲਿਓ ਬਣ ਜਾਣੀ ਹੈ, ਤੇ ਇਹਦੇ ਅੰਦਰ ਸਭ ਕੁਝ ਲੱਭ ਜਾਣਾ ਸੱਜਣਾ। ਪਰ ਕਾਇਆ ਨੂੰ ਕੂੜ ਨਾਲ ਵਿਗਾੜ ਕੇ ਫਿਰ ਤੂੰ ਸੋਚੇ ਕਿਸੇ ਪਾਣੀ ਨਾਲ, ਇਹ ਉੱਤਮ ਹੋ ਜਾਏਗੀ, ਤੇਰੇ ਮਨ ਦਾ ਭਰਮ ਹੈ।
ਨਾਤਾ ਸੋ ਪਰਵਾਨ ਸੱਚ ਕਮਾਇਆ,
ਨਾਤਾ ਸੋ ਪਰਵਾਨ, ਉਹਦਾ ਨਾਤਾ ਹੋਇਆ, ਉਹਦਾ ਇਸ਼ਨਾਨ ਕੀਤਾ ਹੋਇਆ ਪ੍ਰਵਾਨ ਹੈ, ਜੇ ਸੱਚ ਨਾਲ ਆਪਣੀ ਜ਼ਿੰਦਗੀ ਦਾ ਰਿਸ਼ਤਾ ਜੋੜ ਲਵੇ ਜੀ।
ਜਬ ਸੱਚ ਅੰਦਰ ਹੋਏ ਸੱਚਾ ਤਾਂ ਸੱਚਾ ਪਾਇਆ।
ਕੁਦਰਤ ਦੀ ਗੱਲ ਹੈ ਨਾ, ਮਿੱਟੀ ਮਿੱਟੀ ਚ ਸਮਾ ਸਕਦੀ ਹੈ, ਮਾਟੀ ਮਾਟੀ ਹੋਈ ਇੱਕ, ਮਿੱਟੀ ਮਿੱਟੀ ਚ ਸਮਾ ਸਕਦੀ ਹੈ, ਤੇ ਮਿੱਟੀ ਦੇ ਵਿੱਚ ਜੇ ਤੁਸੀਂ ਹੋਰ ਕੋਈ ਚੀਜ਼ ਸਮਾਉਣੀ ਚਾਹੋ ਤੇ ਨਹੀਂ ਸਮਾ ਸਕਣੀ। ਇਸੇ ਤਰ੍ਹਾਂ ਪਾਣੀ ਵਿੱਚ ਪਾਣੀ ਸਮਾ ਸਕਦਾ, ਲੋਹੇ ਵਿੱਚ ਲੋਹਾ ਸਮਾ ਸਕਦਾ, ਸੋਨੇ ਵਿੱਚ ਸੋਨਾ ਸਮਾ ਸਕਦਾ। ਅਣਗਿਣਤ ਗੱਲਾਂ ਇਹੋ ਜਿਹੀਆਂ ਨੇ, ਜਿਹੜੀ ਧਾਤ ਹੈ ਉਹ ਉਹਦੇ ਵਿੱਚ ਹੀ ਮਿਲ ਕੇ ਆਪਣਾ ਰੂਪ ਬਚਾ ਸਕਦੀ ਹੈ, ਪਰ ਜੇ ਕਿਸੇ ਹੋਰ ਵਿੱਚ ਮਿਲਾਵੋਗੇ ਤੇ ਸਮਾਂ ਪਾ ਕੇ ਉਹ ਮਿਲਾਵਟ ਪ੍ਰਗਟ ਹੋ ਜਾਣੀ ਹੈ। ਹਜ਼ੂਰ ਕਹਿੰਦੇ ਜੇ ਤੂੰ ਸੱਚ ਨਾਲ ਜੁੜਨਾ ਚਾਹੁੰਦਾ ਹੈ ਨਾ, ਤਾਂ ਆਪਣੇ ਅੰਦਰ ਪਹਿਲਾਂ ਸੱਚ ਧਾਰਨ ਕਰ। ਜਿੱਦਣ ਤੂੰ ਅੰਦਰੋਂ ਸੱਚਾ ਹੋ ਗਿਆ, ਜਿੱਦਣ ਤੇਰੇ ਅੰਦਰ ਸੱਚ ਵਸ ਗਿਆ, ਫਿਰ ਤੂੰ ਰੱਬ ਸੱਚੇ ਵਿੱਚ ਸਮਾ ਜਾਏਗਾ।
ਲਿਖੈ ਬਾਜੋ ਸੁਰਤ ਨਾਹੀ, ਬੋਲ ਬੋਲ ਗਵਾਈਆ।
ਕਹਿਣ ਲੱਗੇ ਗੁਰੂ ਦੀਆਂ ਗੱਲਾਂ ਆਪਣੇ ਗਿਰਦੇ ਵਿੱਚ ਲਿਖ ਲਓ ਸੱਜਣਾ, ਬਿਨਾਂ ਲਿਖਿਆ ਤੂੰ ਅੱਜ ਸੁਣਦਾ ਕੱਲ ਭੁੱਲ ਜਾਂਦਾ। ਆਪਣੇ ਜੀਵਨ ਅੰਦਰ ਧਾਰਨ ਕਰ ਇਸ ਗੱਲਾਂ ਨੂੰ। ਕਲੋ ਮਸਾਜਨੀ ਕਿਆ ਸਦਾਈਏ, ਕਿਰਦੇ ਹੀ ਨਿਕਲਿਓ, ਤੂੰ ਕਾਹਦੀਆਂ ਕਲਮਾਂ ਦੇ ਚੱਕਰਾਂ ਚ ਪੈਂਦਾ, ਜੋ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਹੀ ਲੈ ਕੇ ਜਾਵੀ, ਫਿਰ ਮਾਲਕ ਦੇ ਘਰ ਕਬੂਲ ਹੋ ਜਾਵੇਗਾ।
ਜਿੱਥੇ ਜਾਏ ਬਹਿਆ ਭਲਾ ਕਹਿਆ, ਸੁਰਤ ਸ਼ਬਦ ਲਿਖਾਈਆ।
ਕਹਿਣ ਲੱਗੇ ਜਿੱਥੇ ਵੀ ਜਾ ਕੇ ਤੂੰ ਬੈਠੇ, ਤੂੰ ਭਲੀ ਗੱਲ ਕਰੇ। ਨਹੀਂ ਪਿਆਰ ਵਾਲਿਓ, ਅਸਲ ਵਿੱਚ ਦੇਖੋ ਸਿੱਧੀ ਦੀ ਗੱਲ ਹੈ, ਬੜੀ ਸੌਖੀ, ਜਿਵੇਂ ਸੌਖੇ ਸੌਖੇ ਜੀ ਉਦਾਹਰਣਾਂ ਦਿਆਂ। ਜੇ ਬੱਚਾ ਕਿਸੇ ਅੰਗਰੇਜ਼ੀ ਬੋਲਣ ਵਾਲਿਆਂ ਕੋਲ ਬੈਠਾ ਹੈ ਨਾ, ਤੇ ਕਹਿਣ ਦੀ ਲੋੜ ਨਹੀਂ ਵੀ ਇਹ ਗੋਰਿਆਂ ਕੋਲ ਪੜਿਆ, ਫਿਰ ਉਹਨੇ ਆਪੇ ਇੰਗਲਿਸ਼ ਬੋਲਣ ਲੱਗ ਪੈਣੀ। ਵਿਦੇਸ਼ੀ ਬੱਚੇ ਆਪੇ ਪਤਾ ਲੱਗ ਜਾਂਦਾ ਵੀ ਉਹ ਇੰਗਲਿਸ਼ ਬੋਲਦੇ ਨੇ, ਇਹ ਇੰਗਲਿਸ਼ ਪੜ੍ਹਨ ਵਾਲਿਆਂ ਕੋਲ। ਜੇ ਕੋਈ ਪੰਜਾਬੀ ਬੋਲਦਾ ਤੇ ਕਹਿਣ ਦੀ ਲੋੜ ਨਹੀਂ ਹੈ, ਪੰਜਾਬੀਆਂ ਕੋਲ ਬੈਠਾ ਹੋਵੇਗਾ, ਪੰਜਾਬੀ ਵੀ ਬੋਲਣ ਭਾਸ਼ਾ ਸਿੱਖ ਗਿਆ। ਜੇ ਕੋਈ ਹਿੰਦੀ ਬੋਲਦਾ ਤੇ ਇਹਦੇ ਮਾਤਾ ਪਿਤਾ, ਭੈਣ ਭਰਾ, ਸਕੇ ਸੰਬੰਧੀ ਹਿੰਦੀ ਬੋਲਦੇ ਹੋਣਗੇ, ਤੇ ਤਾਂ ਕਰਕੇ ਉਹ ਹਿੰਦੀ ਬੋਲਦਾ। ਤੇ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੋਲੀ ਬੋਲਦਾ ਤੇ ਫਿਰ ਕਹਿਣ ਦੀ ਲੋੜ ਨਹੀਂ ਵੀ ਸੱਜਣਾ ਤੂੰ ਗੁਰੂ ਨਾਲ ਜੁੜਿਆ ਹੋਇਆ, ਫਿਰ ਆਪੇ ਹੀ ਪਤਾ ਲੱਗ ਜਾਣਾ ਵੀ ਇਹ ਗੁਰੂ ਨਾਲ ਜੁੜਿਆ ਹੋਵੇਗਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੋਲੀ ਬੋਲਦਾ। ਤੇ ਮੈਂ ਬੇਨਤੀ ਕਰਾਂ, ਸਾਹਿਬ ਜੀ ਕਹਿੰਦੇ ਨੇ ਵੀ ਜਿੱਥੇ ਜਾ ਕੇ ਬੈਠੇ ਤੂੰ ਭਲੀਆਂ ਗੱਲਾਂ ਕਰੇ, ਉਹ ਭਰੀਆਂ ਗੱਲਾਂ ਤਾਂ ਹੋਣੀਆਂ ਨੇ ਜੇ ਤੂੰ ਗੁਰੂ ਨਾਲ ਜੁੜ ਕੇ ਮਾਲਕ ਨਾਲ ਜੁੜ ਕੇ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਲਵੇਂਗੀ।
ਕਾਇਆ ਕੂੜ ਵਿਗਾੜ ਕਾਹੇ ਨਾਈਆ,
ਕਾਇਆ ਨੂੰ ਕੂੜ ਨਾਲ ਵਿਗਾੜ ਕੇ ਫਿਰ ਲਾਉਣ ਦੇ ਨਾਲ ਕੋਈ ਲਾਭ ਨਹੀਂ ਹੋਣਾ।
ਮੈਂ ਕਹਿਆ ਕਹਿਣ ਜਾ ਤੋ ਜਾ ਕਹਾਇਆ,
ਮੈਂ ਇਹ ਗੱਲ ਤਾਂ ਕਹੀ ਹੈ ਕਿ ਰੱਬਾ ਜੇ ਤੂੰ ਕਹਾਈ ਹੈ, ਇਹਦਾ ਮਤਲਬ ਰੱਬ ਨੂੰ ਵੀ ਭਾਉਂਦਾ ਭਈ ਉਹ ਇਹ ਕੇਵਲ ਪਾਣੀਆਂ ਤੇ ਇਸ਼ਨਾਨ ਨਾ ਕਰੇ, ਇਹ ਆਪਣੇ ਅੰਤਰ ਆਤਮੇ ਨੂੰ ਇਸ਼ਨਾਨ ਕਰਕੇ ਪਵਿੱਤਰ ਕਰ ਲਵੇ ਜੀ।
ਅੰਮ੍ਰਿਤ ਹਰਤਾ ਨਾਮ ਮੇਰਾ ਮਨ ਪਾਇਆ,
ਇਹ ਤੇ ਅੰਮ੍ਰਿਤ ਨਾਮ ਜਿਹੜਾ ਨਾ ਉਸੇ ਨੇ ਤੇਰੇ ਅੰਦਰ ਦੀ ਮੈਲ ਲਾਉਣੀ ਹੈ। ਜਿਹੜਾ ਗੁਰੂ ਕੋਲ ਬੈਠ ਗਿਆ ਉਹਨੂੰ ਤੀਰਥਾਂ ਤੇ ਨਹਾਉਣ ਦੀ ਬਜਾਏ ਉਹਨੂੰ ਅੰਤਰ ਆਤਮੇ ਵਿਚਾਰਧਾਰਾ ਚੰਗੀ ਲੱਗਦੀ ਹੈ, ਉਹ ਗੁਰੂ ਕੇ ਬੋਲਾਂ ਵਿੱਚ ਇਸ਼ਨਾਨ ਕਰਦਾ ਹੈ।
ਨਾਮ ਮਿੱਠਾ ਮਨਹੇ ਲਾਗਾ ਦੁੱਖ ਡੇਰਾ ਟਾਹਿਆ,
ਨਾਮ ਮਿੱਠਾ ਆਪਣੇ ਆਪ ਨੂੰ ਪੁੱਛ ਕੇ ਦੇਖਿਓ, ਜੇ ਮੈਂ ਵੀ ਪੁੱਛ ਲੈ, ਜਦੋਂ ਅਸੀਂ ਬਾਣੀ ਪੜ੍ਹਨੇ ਹੈ, ਜਦੋਂ ਅਸੀਂ ਗੁਰੂ ਕੀ ਵਿਚਾਰ ਕਰਨੇ ਹੈ, ਤੇ ਮਨ ਸਾਡਾ ਕਿੱਡਾ ਕਾਲਾ ਪਿਆ ਹੁੰਦਾ, ਕਿਹੜੇ ਵੇਲੇ ਸੁਖਮਨੀ ਸਾਹਿਬ ਸਮਾਪਤ ਹੋਵੇ, ਕਿਹੜੇ ਵੇਲੇ ਸਾਡੀ ਜਪਜੀ ਸਾਹਿਬ ਸਮਾਪਤ ਹੋਵੇ। ਸਜਣਾ ਬੰਦਾ ਲੁੱਦੀ ਕਰਦਾ ਤੈਨੂੰ ਪਿਆਰਾ ਕੋਈ ਨੀ ਜੇ ਲੱਗਦਾ, ਨਿੰਦਾ ਕਰਨਾ ਇੱਕ ਵਾਰੀ ਵਾਸੀ ਨਹੀਂ ਆਉਂਦੀ, ਪਾਠ ਕਰਨ ਲੱਗਦਾ ਸੌ ਸੌ ਵਾਸੀਆਂ ਆ ਜਾਂਦੀਆਂ ਨੇ, ਨਿੰਦਾ ਕਰਨਾ ਕਿਸੇ ਦਾ ਧਿਆਨ ਲਾਂਭੇ ਨਹੀਂ ਜਾਂਦਾ, ਕਦੇ ਗੋਡੇ ਨਹੀਂ ਥੱਕਦੇ। ਮੈਂ ਅੱਜ ਤੱਕ ਕਿਸੇ ਬੀਬੀ ਭੈਣ ਨੂੰ, ਮੈਂ ਅੱਜ ਤੱਕ ਕਿਸੇ ਵੀਰ ਨੂੰ ਇਹ ਕਹਿੰਦਾ ਨਹੀਂ ਸੁਣਿਆ ਭਈ ਜਦੋਂ ਮੈਂ ਬਾਹਰ ਬਗੀਚੇ ਵਿੱਚ ਬੈਠ ਕੇ ਲੋਕਾਂ ਦੀਆਂ ਨਿੰਦਾ ਕਰਨਾ ਨਾ ਤੇ ਮੇਰੇ ਗੋਡੇ ਬੜੇ ਦਰਦ ਕਰਦੇ ਨੇ, ਇਹ ਕਹਿੰਦਾ ਕਦੇ ਨਹੀਂ ਸੁਣਿਆ। ਪਰ ਇਹੋ ਜਿਹੇ ਕਹਿੰਦੇ ਬੜੀ ਬੜੀ ਸੁਣਿਆ ਜਿਹੜੇ ਕਹਿੰਦੇ ਨੇ ਵੀ ਗੁਰੂ ਘਰ ਜਾਂਦਾ ਮੇਰੇ ਕੋਲ ਤੇ ਬੈਠਿਆ ਨਹੀਂ ਜਾਂਦਾ, ਮੇਰੇ ਗੋਡੇ ਦਰਦ ਕਰਦੇ ਨੇ। ਸੱਜਣਾ ਗੱਲ ਤੇਰੇ ਅੰਦਰ ਦੀ ਹੈ, ਜਿਸ ਦਿਨ ਤੈਨੂੰ ਨਾਮ ਮਿੱਠਾ ਲੱਗਣ ਲੱਗ ਪਿਆ ਪਤਾ ਤੈਨੂੰ ਇੱਥੇ ਵੀ ਨਹੀਂ ਲੱਗਣਾ ਗੁਰੂ ਚਰਨਾਂ ਵਿੱਚ ਆਇਆ। ਕਿਸੇ ਬਾਕੀ ਦਿਨਾਂ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗਾ, ਅੱਜ ਤੇ ਮੈਂ ਨੇੜੇ ਗੁਰੂ ਕੀ ਬਾਣੀ ਦੇ ਨੇੜੇ ਲੈਣਾ ਚਾਹੁੰਦਾ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਨੇ, ਕਹਿੰਦੇ ਉਹਨਾਂ ਦੇ ਜਿਹਨਾਂ ਦੇ ਮਨ ਵਿੱਚ ਨਾਮ ਮਿੱਠਾ ਲੱਗ ਗਿਆ ਉਹ ਮੇਰੇ ਮਾਲਕ ਦੇ ਘਰ ਕਬੂਲ ਹੁੰਦੇ ਨੇ।
ਸੋਖ ਮਨ ਮਹਿ ਆਏ ਵਸਿਆ ਜਾਮ ਤੈ ਫੁਰਮਾਇਆ,
ਉਹਨਾਂ ਦੇ ਮਨਾਂ ਵਿੱਚ ਸੁੱਖ ਆ ਕੇ ਵਸ ਜਾਂਦਾ ਜਿਹਨਾਂ ਦੇ ਮਨਾਂ ਵਿੱਚ ਸੱਚੀ ਵਿਚਾਰਧਾਰਾ ਦਾ ਨਿਵਾਸ ਹੋ ਜਾਵੇ ਜੀ।
ਨਾਦਰ ਤੁਧ ਅਰਦਾਸ ਮੇਰੀ ਜਿਨ ਆਪ ਉਪਾਇਆ,
ਹੇ ਮਾਲਕ ਮੇਰੀ ਤੇ ਤੇਰੇ ਚਰਨਾਂ ਵਿੱਚ ਅਰਦਾਸ ਹੈ, ਨਦਰ ਤੂੰ ਕਰਨੀ ਹੈ ਤਦੀ ਮੇਰੇ ਜੀਵਨ ਨੇ ਬਦਲਣਾ ਹੈ।
ਆ ਮੈਂ ਕਹਿਆ ਕਹਿਣ ਜਾ ਤੋ ਜਾ ਕਹਾਇਆ,
ਤੇ ਮੈਂ ਤਾਂ ਅੱਖੀਆਂ ਨੇ ਮਨੁੱਖਤਾ ਨੂੰ ਜੇ ਤੁਸੀਂ ਪ੍ਰੇਰਣਾ ਦਿੰਦੇ ਹੋ ਰੱਬ ਜੀ, ਇਹ ਤੁਹਾਡੇ ਹੀ ਬੋਲ ਨੇ।
ਵਾਰੀ ਖਸਮ ਕਢਾਏ ਕਿਰਤ ਕਮਾਵਣਾ,
ਮੈਂ ਤੇ ਤੇਰੇ ਤੋਂ ਕੁਰਬਾਨ ਜਾਂਦਾ ਸਾਈਆਂ, ਤੂੰ ਮੈਨੂੰ ਮਲਾਪ ਲਈ ਇਹ ਦੇਹੀ ਬਖਸ਼ਿਸ਼ ਕੀਤੀ ਹੈ।
ਮੰਦਾ ਕਿਸੇ ਦਾ ਆਖ ਝਗੜਾ ਪਾਵਣਾ,
ਕਿਸੇ ਨੂੰ ਚੰਗਾ ਮੰਦਾ ਕਹਿ ਕੇ ਆਪਣੇ ਵੱਲੋਂ ਤੇਰੇ ਤਾਂ ਚਰਨਾਂ ਵਿੱਚ ਦੂਰੀ ਕਿਉਂ ਬਣਾਵਾਂ ਜੀ।
ਨਾ ਪਾਏ ਝਗੜਾ ਸਵਾਮ ਸੇਤੇ ਆਪ ਆਪ ਗਵੰਜਾਵਣਾ,
ਮੈਂ ਤੇਰੇ ਨਾਲ ਝਗੜਾ ਪਾ ਕੇ ਆਪਣੇ ਆਪ ਨੂੰ ਦੂਰ ਕਿਉਂ ਕਵਾਂ, ਮੈਂ ਤੇਰੀ ਕਿਰਤ ਨੂੰ ਚੰਗੀ ਮਾੜੀ ਨਹੀਂ ਕਹਿੰਦਾ, ਮੈਂ ਤੇ ਤੇਰਾ ਦਿੱਤਾ ਹੋਇਆ ਉਪਦੇਸ਼ ਹੀ ਦਿੰਦਾ ਹਾਂ।
ਜਿਸ ਨਾਲ ਸੰਗਤ ਕਰ ਸੁਰੇਕੇ ਜਾਏ ਪਿਆਰ ਆਵਣਾ,
ਮੈਂ ਤੇਰੇ ਨਾਲ ਸ਼ਰੀਕੀ ਕਰਕੇ ਤੇਰੇ ਕੋਲੋਂ ਬਖਸ਼ਣ ਲੈਣੀਆਂ ਨੇ, ਤੇਰੇ ਦਰ ਤੇ ਕੀ ਰੋ ਕੇ ਕਰਨਾ ਭਾਵ, ਮੈਂ ਤੈਨੂੰ ਕਿਵੇਂ ਮੰਦਾ ਚੰਗਾ ਕਹਿ ਸਕਦਾ, ਤੇਰੀ ਕਿਰਤ ਨੂੰ ਕਿਵੇਂ ਮੰਦਾ ਕਹਿ ਚੰਗਾ ਕਹਿ ਸਕਦਾ, ਇਹ ਤਾਂ ਤੇਰਾ ਦਿੱਤਾ ਹੋਇਆ ਸੁਨੇਹਾ ਦਿੰਦਾ ਹਾਂ।
ਜੋ ਦੇ ਸਹਿਣਾ ਮਨਹੇ ਕਹਿਣਾ ਆਖ ਨਾਹੀਂ ਵਾਵਣਾ,
ਮੈਂ ਤੇ ਜੋ ਤੂੰ ਕਿਹਾ ਉਹੀ ਅੱਗੇ ਕਹਿੰਦਾ ਸਾਈਆਂ, ਮੈਂ ਇਹਨੂੰ ਇਹ ਕਹਿਣ ਦਾ ਹੱਕ ਨਹੀਂ ਵੀ ਮੈਨੂੰ ਇਹ ਦੁੱਖ ਨਹੀਂ ਹੋਣਾ ਚਾਹੀਦਾ, ਤੂੰ ਦੁੱਖ ਦੇਵੇ ਮੈਂ ਇਹ ਵੀ ਦਾਤ ਤੇਰੀ ਦਾਤਾਰ ਕਹਿ ਕੇ ਪ੍ਰਵਾਨ ਕਰਾਂ ਜੀ।
ਵਾਰੀ ਖਸਮ ਕਢਾਏ ਕਿਰਤ ਕਮਾਵਣਾ,
ਇਹ ਮੇਰੇ ਮਾਲਕ ਮੇਰੇ ਤੇ ਕਿਰਪਾ ਕਰ, ਤੂੰ ਜਿਹੜੀ ਮੈਨੂੰ ਵਾਰੀ ਦਿੱਤੀ ਹੈ ਮਨੁੱਖਾ ਜਾਮਾ ਦਿੱਤਾ ਆਪਣੇ ਮਿਲਾਪ ਲਈ, ਇਹ ਤਦ ਹੀ ਤੂੰ ਬਖਸ਼ਿਸ਼ ਕੀਤੀ ਮੈਂ ਤੇਰੇ ਨਾਲ ਮਿਲ ਸਕਾਂ।
ਸਭ ਉਪਾਇਆ ਨੇ ਆਪ ਆਪੇ ਨਦਰ ਕਰੇ,
ਆਖਰੀ ਬੰਦ ਹੈ ਰੱਬੀ ਬਾਣੀ ਦਾ, ਸਾਹਿਬ ਜੀ ਕਿਰਪਾ ਕਰਦੇ ਨੇ ਜਿਹਨਾਂ ਉੱਤੇ ਤੂੰ ਆਪ ਰਹਿਮਤ ਕਰਨਾ, ਨਜ਼ਰ ਕਰਨਾ ਉਹ ਇਸ ਵਿਚਾਰਧਾਰਾ ਨਾਲ ਜੁੜਦੇ ਨੇ।
ਕੌੜਾ ਕੋਈ ਨਾ ਮੰਗਦਾ, ਮਿੱਠਾ ਸਭ ਮੰਗਦਾ।
ਕੌੜਾ ਕੋਈ ਵੀ ਨਹੀਂ ਮੰਗਦਾ, ਦੁੱਖ ਤੇ ਕੋਈ ਵੀ ਨਹੀਂ ਮੰਗਦਾ, ਸਾਰੇ ਮਿੱਠਾ ਹੀ ਮੰਗਦੇ ਨੇ। ਪਰ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲਾ ਉਹ ਤੇਰੇ ਨੇੜੇ ਹੋ ਜਾਂਦਾ ਹੈ।
ਸਭ ਕੋਈ ਮਿੱਠਾ ਮੰਗ ਦੇਖਾ, ਖਸਮ ਭਾਵੈ ਸੋ ਕਰੇ।
ਸਾਰੇ ਮਿੱਠਾ ਹੀ ਮੰਗਦੇ ਨੇ, ਪਰ ਜੋ ਮਾਲਕ ਨੂੰ ਚੰਗਾ ਲੱਗਦਾ ਵਰਤਣਾ ਉਹੀਓ ਕੁਝ ਹੈ ਜੀ।
ਕਿਸ਼ ਪੁੱਲ ਦਾਨ ਅਨੇਕ ਕਰਨੀ, ਨਾਮ ਤੁਲ ਨਾ ਸਮਸਰੇ।
ਅਨੇਕਾਂ ਵਾਰੀ ਇਹ ਸਿਆਣੇ ਲੋਕਾਂ ਨੇ ਵੇਖ ਲਿਆ ਵੀ ਨਾਮ ਦੀ ਬਰਾਬਰੀ ਹੋਰ ਦੁਨੀਆਂ ਦਾ ਕੋਈ ਕਰਮ ਕਾਂਡ ਨਹੀਂ ਕਰ ਸਕਦਾ ਜੀ।
ਨਾਨਕਾ ਜਿਨ ਨਾਮ ਮਿਲਿਆ, ਕਰਮ ਹੋਆ ਧੁਰ ਕਦੇ।
ਸਤਿਗੁਰੂ ਜੀ ਆਖਰੀ ਪੰਕਤੀ ਚ ਕਿਰਪਾ ਕਰਦੇ ਨੇ, ਕਹਿਣ ਲੱਗੇ ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲੀ ਹੈ ਨਾ, ਜਿਨ੍ਹਾਂ ਨੇ ਆਪਣੇ ਅੰਦਰ ਸੱਚ ਧਾਰਨ ਕੀਤਾ, ਉਹ ਨਿਰਮਲ ਹੋ ਗਏ, ਮਾਲਕ ਦੇ ਕਰਨ ਵਿੱਚ ਕਬੂਲ ਹੋ ਗਏ। ਪਰ ਇਹ ਦਾਤ ਤਾਂ ਮਿਲੀ ਹੈ ਜੇ ਉਹਨਾਂ ਨੇ ਲਿਖਵਾ ਲਿਆ, ਭਾਵ ਲਿਖਵਾਇਆ ਕਦੋਂ, ਜਦੋਂ ਗੁਰੂ ਚਰਨਾਂ ਵਿੱਚ ਆ ਕੇ ਉਹਨਾਂ ਨੇ ਗੁਰੂ ਅੱਗੇ ਬੇਨਤੀ ਕੀਤੀ, ਮਾਲਕਾ ਦਿਲ ਤੋਂ ਦਵੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ, ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਗੁਰੂ ਜੀ ਕਿਰਪਾ ਕਰਨ, ਸਾਡੀਆਂ ਵੀ ਝੋਲੀਆਂ ਵਿੱਚ ਨਾਮ ਪੈ ਜਾਏ, ਅਸੀਂ ਬਾਹਰੀ ਤੀਰਥਾਂ ਦੀ ਬਜਾਏ ਗੁਰੂ ਦੀ ਵਿਚਾਰਧਾਰਾ ਵਿੱਚ ਇਸ਼ਨਾਨ ਕਰਕੇ ਪਵਿੱਤਰ ਹੋ ਸਕੀਏ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਨਾਨਕਾ ਜਿਨ ਨਾਮ ਮਿਲਿਆ, ਕਰਮ ਹੋਆ ਧੁਰ ਕਦੇ। ਸਭ ਉਪਾਨ ਆਪ ਆਪੇ ਨਦਰ ਕਰੇ।
ਸਾਰਾ ਕੁਝ ਰੱਬ ਨੇ ਆਪ ਹੀ ਪੈਦਾ ਕੀਤਾ, ਆਪ ਹੀ ਨਦਰ ਕਰਕੇ ਉਹਨੂੰ ਸੰਭਾਲ ਰਿਹਾ ਹੈ। ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਠਾਕੁਰ।